ਛੇਵੇਂ ਪਾਤਸ਼ਾਹ ਆਪਣੇ ਸਾਹਿਬਜ਼ਾਦਿਆਂ ਸਮੇਤ ਸ਼ਿਕਾਰ ਤੇ ਚੜ੍ਹੇ ਨੇ। ਚਲਦਿਆਂ ਚਲਦਿਆਂ ਸਤਲੁਜ ਦਰਿਆ ਦੇ ਕੰਢੇ ਤੱਕ ਆਏ ਹਨ। ਪਹਾੜੀ ਇਲਾਕੇ ਦੀ ਸੈਲ ਕਰਦਿਆਂ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਵੱਡੇ ਸਾਹਿਬਜ਼ਾਦੇ ਬਾਲ ਜਤੀ ਮਹਾਂਪੁਰਖ ਧੰਨ ਬਾਬਾ ਸ਼੍ਰੀ ਚੰਦ ਜੀ ਤਿਨ੍ਹਾਂ ਨੂੰ ਆ ਕੇ ਮਹਾਰਾਜ ਛੇਵੇਂ ਪਾਤਸ਼ਾਹ ਜੀ ਮਿਲੇ ਹਨ। ਬਾਬਾ ਸ਼੍ਰੀ ਚੰਦ ਜੀ ਨੇ ਪੁੱਛਿਆ, ਮਹਾਰਾਜ ਗੁਰਦੇਵ ਜੀ ਆਪ ਜੀ ਦੇ ਕਿਤਨੇ ਸਾਹਿਬਜ਼ਾਦੇ ਹਨ? ਛੇਵੇਂ ਪਾਤਸ਼ਾਹ ਨੇ ਬਚਨ ਕੀਤਾ, ਪੰਜ ਸਾਹਿਬਜ਼ਾਦੇ ਸਨ, ਇੱਕ ਅਕਾਲ ਚਲਾਣਾ ਸੱਚਖੰਡ ਚਲੇ ਗਏ ਹਨ, ਚਾਰ ਸਾਹਿਬਜ਼ਾਦੇ ਤੁਹਾਡੇ ਸਨਮੁਖ ਬੈਠੇ ਨੇ। ਕਹਿਣ ਲੱਗੇ, ਫਿਰ ਬਾਬੇ ਕਿਆਂ ਨੂੰ ਕਿੰਨੇ ਬੱਚੇ ਹਾਜ਼ਰ ਕਰੋਗੇ? ਕਹਿਣ ਲੱਗੇ, ਚਾਰ ਹੀ ਹਾਜ਼ਰ। ਕਹਿੰਦੇ, ਨਹੀਂ, ਇੱਕ ਸਾਨੂੰ ਦਿਓ, ਤਿੰਨ ਤੁਹਾਡੇ। ਬਾਬਾ ਗੁਰਦਿੱਤਾ ਸਾਹਿਬ ਜੀ ਨੂੰ ਹਾਜ਼ਰ ਕੀਤਾ। ਬਾਬਾ ਸ਼੍ਰੀ ਚੰਦ ਜੀ ਬਹੁਤ ਪ੍ਰਸੰਨ ਹੋਏ ਕਿ ਇਹੀ ਆਪ ਜੀ ਦੀ ਨਿਮਰਤਾ ਹੈ ਜਿਸ ਕਰਕੇ ਆਪ ਜੀ ਵੱਡੇ ਹੋ। ਸਾਡੇ ਕੋਲ ਕੇਵਲ ਸਾਡੀ ਇਹ ਕੁੱਲ ਹੈ ਸੀ, ਉਹ ਵੀ ਅਸੀਂ ਆਪ ਜੀ ਦੇ ਘਰ ਵਿੱਚ ਭੇਟ ਕਰ ਦਿੱਤੀ। ਇਹ ਕਹਿ ਕੇ ਬਾਬਾ ਗੁਰਦਿੱਤਾ ਜੀ ਦੇ ਸੀਸ 'ਤੇ ਕੁੱਲ ਹੈ ਰੱਖੀ, ਜਿਹਦੇ ਵਿੱਚ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਜੀ ਦੀ ਜਪ ਤਪ ਦੀ ਸਾਰੀ ਖੇਡ ਤਪ ਜੋ ਰਿੱਧੀਆਂ ਸਿੱਧੀਆਂ ਬਾਬਾ ਸ਼੍ਰੀ ਚੰਦ ਜੀ ਦੇ ਪਾਸ ਸਨ ਉਹ ਸਭ ਬਾਬਾ ਗੁਰਦਿੱਤਾ ਸਾਹਿਬ ਜੀ ਨੂੰ ਦੇ ਦਿੱਤੀਆਂ। ਕੁਝ ਸਮਾਂ ਇੱਥੇ ਬਾਬਾ ਸ਼੍ਰੀ ਚੰਦ ਜੀ ਨਾਲ ਵਾਰਤਾਲਾਪ ਕਰਕੇ ਸਤਿਗੁਰੂ ਜੀ ਵਾਪਸ ਸ੍ਰੀ ਅੰਮ੍ਰਿਤਸਰ ਸਾਹਿਬ ਆਏ ਨੇ। ਬਾਬਾ ਗੁਰਦਿੱਤਾ ਸਾਹਿਬ ਜੀ ਨੂੰ ਹੁਕਮ ਕੀਤਾ ਕਿ ਤੁਸੀਂ ਸਤਲੁਜ ਦਰਿਆ ਦੇ ਥੋੜ੍ਹੇ ਜਿਹੇ ਪਾਰਲੇ ਪਾਸੇ ਇੱਕ ਪਹਾੜੀ ਹੈ ਜਿੱਥੇ ਪੀਰ ਬੁੱਢਣ ਸ਼ਾਹ ਜੀ ਰਹਿੰਦੇ ਹਨ, ਉਹ ਤੁਹਾਨੂੰ ਯਾਦ ਕਰ ਰਹੇ ਨੇ, ਜਾ ਕੇ ਉਹਨਾਂ ਨੂੰ ਮਿਲੋ। ਬਾਬਾ ਗੁਰਦਿੱਤਾ ਸਾਹਿਬ ਕਹਿਣ ਲੱਗੇ, ਮਹਾਰਾਜ ਉਹ ਕਿਵੇਂ ਮੈਨੂੰ ਯਾਦ ਕਰ ਰਹੇ ਨੇ? ਸਤਿਗੁਰਾਂ ਨੇ ਦੱਸਿਆ ਗੁਰੂ ਨਾਨਕ ਸਾਹਿਬ ਨੇ ਉਹਨਾਂ ਨੂੰ ਦਰਸ਼ਨ ਦਿੱਤੇ ਸਨ ਔਰ ਬਚਨ ਕੀਤਾ ਸੀ ਕਿ ਜਦੋਂ ਅਸੀਂ ਛੇਵਾਂ ਜਾਮਾ ਧਾਰਾਂਗੇ ਸਾਡੇ ਸਾਹਿਬਜ਼ਾਦੇ ਗੁਰਦਿੱਤਾ ਜੀ ਹੋਣਗੇ, ਉਹ ਆਉਣਗੇ ਤੁਹਾਡੇ ਪਾਸ, ਉਦੋਂ ਤੁਹਾਡਾ ਸਰੀਰ ਛੁੱਟੇਗਾ ਔਰ ਤੁਹਾਡੀ ਭੇਟਾ ਪ੍ਰਵਾਨ ਕਰਨਗੇ। ਹੁਣ ਉਹ ਸਮਾਂ ਆ ਗਿਆ ਹੈ, ਜਾ ਕੇ ਨਾਲੇ ਨਗਰ ਵਸਾਓ, ਜਿਵੇਂ ਵੱਡਿਆਂ ਸਤਿਗੁਰਾਂ ਨੇ ਨਗਰ ਵਸਾਏ ਹਨ, ਤੁਸੀਂ ਵੀ ਜਾ ਕੇ ਨਗਰ ਦੀ ਰਚਨਾ ਕਰੋ। ਬਾਬਾ ਗੁਰਦਿੱਤਾ ਸਾਹਿਬ ਜੀ ਗੁਰੂ ਹੁਕਮ ਦੀ ਪਾਲਣਾ ਕਰਕੇ ਨਗਰ ਦੀ ਰਚਨਾ ਕਰ ਰਹੇ ਨੇ। ਕੀਰਤਪੁਰ ਸਾਹਿਬ ਜੋ ਮਹਾਨ ਪਵਿੱਤਰ ਨਗਰੀ ਹੈ ਸਤਿਗੁਰਾਂ ਦੀ, ਇਹਦੀ ਰਚਨਾ ਜਿਵੇਂ ਬਾਬਾ ਗੁਰਦਿੱਤਾ ਸਾਹਿਬ ਜੀ ਕਰ ਰਹੇ ਨੇ, ਆਓ ਮਨ ਬਿਰਤੀਆਂ ਇਕਾਗਰ ਕਰਕੇ ਸਰਵਣ ਕਰੀਏ। ਧੰਨ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਦੇ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ 'ਚ ਧਾਰਨ ਕਰਦੇ ਹੋਇਆਂ ਰਸਨਾ ਨੂੰ ਪਵਿੱਤਰ ਕਰਦੇ ਆਖੋ ਜੀ, ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ ਜਥਾ ਰਚੀ ਪੁਰ ਬੜੀ ਹਮਾਰੀ।
ਛੇਵੇਂ ਪਾਤਸ਼ਾਹ ਕਹਿਣ ਲੱਗੇ, ਬਾਬਾ ਗੁਰਦਿੱਤਾ ਸਾਹਿਬ ਜੀ ਨੂੰ, ਗੁਰਦਿੱਤਾ ਜੀ, ਟਿੱਕਾ ਸਾਹਿਬ ਜੀ, ਜਿਵੇਂ ਸਾਡੇ ਵੱਡਿਆਂ ਨੇ ਨਗਰ ਰਚੇ ਨੇ, ਮਹਾਰਾਜ ਗੁਰੂ ਅਰਜਨ ਸਾਹਿਬ ਜੀ ਨੇ ਕਰਤਾਰਪੁਰ ਸਾਹਿਬ ਨਗਰ ਦੀ ਰਚਨਾ ਕੀਤੀ, ਚੌਥੇ ਪਾਤਸ਼ਾਹ ਨੇ ਅੰਮ੍ਰਿਤਸਰ ਸਾਹਿਬ ਵਸਾਇਆ, ਜਿਵੇਂ ਸਾਡੇ ਵੱਡਿਆਂ ਨੇ ਨਗਰ ਵਸਾਏ ਹਨ,
ਤਿਮ ਤੁਮ ਰਚੋ ਅਪਨ ਪੁਰ ਪਾਰੀ।
ਇਸੇ ਤਰ੍ਹਾਂ ਤੁਸੀਂ ਵੀ ਆਪਣੇ ਨਗਰ ਦੀ ਰਚਨਾ ਕਰੋ, ਆਪਣਾ ਨਗਰ ਵਸਾਓ, ਜਿੱਥੇ ਆਉਣ ਵਾਲੇ ਸਮੇਂ ਵਿੱਚ ਸਾਡੇ ਤੋਂ ਬਾਅਦ ਜਿਹਨਾਂ ਗੁਰਤਾ ਗੱਦੀ 'ਤੇ ਬੈਠਣਾ ਉਹਨਾਂ ਨੇ ਅਵਤਾਰ ਧਾਰਨਾ, ਉਹ ਨਗਰ ਤੁਸੀਂ ਵਸਾਓ।
ਹਮਰੇ ਹੋਵਤਈ ਰਚ ਲੀਜੇ।
ਔਰ ਇਸ ਨਗਰ ਦੀ ਰਚਨਾ ਸਾਡੇ ਹੁੰਦਿਆਂ ਹੁੰਦਿਆਂ ਹੀ ਰਚ ਦਿਓ। ਮਹਾਰਾਜ ਛੇਵੇਂ ਪਾਤਸ਼ਾਹ ਨੇ ਕਿਹਾ ਕਿ ਜਿੰਨਾ ਚਿਰ ਅਸੀਂ ਹਾਂ, ਸਾਡੇ ਹੁੰਦਿਆਂ ਹੁੰਦਿਆਂ ਹੀ ਇਸ ਨਗਰ ਦੀ ਰਚਨਾ ਕਰੋ।
ਕੀਤਕ ਬਾਸ ਅਪਨ ਤੈ ਕੀਜੇ।
ਉੱਥੇ ਕੁਝ ਸਮਾਂ ਤੁਸੀਂ ਵੀ ਆਪਣਾ ਨਿਵਾਸ ਕਰੋ। ਮਹਾਰਾਜ ਜੀ ਜਾਣਦੇ ਸਨ ਕਿ ਬਾਬਾ ਗੁਰਦਿੱਤਾ ਜੀ ਹੁਣ ਕੁਝ ਸਮਾਂ ਹੀ ਹਨ ਸੰਸਾਰ 'ਚ, ਕਿਉਂਕਿ ਭਰ ਜਵਾਨੀ ਦੀ ਅਵਸਥਾ 'ਚ ਹੀ ਬਾਬਾ ਜੀ ਨੇ ਸਰੀਰ ਤਿਆਗਿਆ ਬਾਬਾ ਗੁਰਦਿੱਤਾ ਸਾਹਿਬ ਨੇ। ਮਹਾਰਾਜ ਜੀ ਕਹਿੰਦੇ, ਕੁਝ ਸਮਾਂ ਤੁਸੀਂ ਵੀ ਉਸ ਨਗਰ ਵਿੱਚ ਆਪਣਾ ਨਿਵਾਸ ਰੱਖੋ।
ਉਨ ਤੋਂ ਵਸੰਤਤ ਗਾਦੀ ਲਹੇ।
ਫਿਰ ਤੁਹਾਡੀ ਸੰਤਾਨ ਨੇ ਗੱਦੀ ਪ੍ਰਾਪਤ ਕਰਨੀ ਹੈ। ਇਹ ਬਚਨ ਵੀ ਮਹਾਰਾਜ ਜੀ ਨੇ ਬਾਬਾ ਗੁਰਦਿੱਤਾ ਸਾਹਿਬ ਜੀ ਨੂੰ ਕਹਿ ਦਿੱਤੇ ਕਿ ਜਿਹੜੀ ਤੁਹਾਡੀ ਸੰਤਾਨ ਹੋਵੇਗੀ, ਜਿਹੜੀ ਸੰਤਾਨ ਨੇ ਉੱਥੇ ਅਵਤਾਰ ਧਾਰਨਾ, ਜਿਹੜਾ ਨਗਰ ਤੁਸੀਂ ਵਸਾਓਗੇ, ਉਸੇ ਸੰਤਾਨ ਨੇ ਆਪ ਜੀ ਨੇ ਗੁਰਤਾ ਗੱਦੀ ਦੇ ਉੱਤੇ ਬੈਠਣਾ ਹੈ, ਯਾਨੀ ਕਿ ਧੰਨ ਗੁਰੂ ਹਰਿ ਰਾਏ ਸਾਹਿਬ ਸੱਤਵੇਂ ਪਾਤਸ਼ਾਹ, ਉਹਨਾਂ ਵੱਲ ਇਸ਼ਾਰਾ ਹੈ। ਕਹਿੰਦੇ, ਤੁਹਾਡੀ ਸੰਤਾਨ ਨੇ ਗੱਦੀ ਉੱਥੇ ਹੀ ਪ੍ਰਾਪਤ ਕਰਨੀ ਹੈ।
ਬਸੀ ਕਾਲ ਚਿਰ ਸਹਿਤ ਸਨੇਹੀ,
ਔਰ ਤੁਹਾਡੀ ਸੰਤਾਨ ਉੱਥੇ ਨਿਵਾਸ ਕਰੇਗੀ ਲੰਮਾ ਸਮਾਂ।
ਇਸ ਕਾਰਜ ਇਤ ਗਮਨ ਕਰੀ ਜੇ,
ਇਹ ਕਾਰਜ ਕਰਨ ਵਾਸਤੇ ਨਗਰ ਵਸਾਉਣ ਲਈ ਬਾਬਾ ਗੁਰਦਿੱਤਾ ਸਾਹਿਬ ਜੀ ਤੁਸੀਂ ਜਾਓ।
ਅਬ ਸ਼ੁਭ ਸਮੋਂ ਨਗਰ ਰਚ ਲੀਜੇ,
ਜਾਓ ਹੁਣ ਮੌਸਮ ਵਧੀਆ ਹੈ, ਕਿਉਂਕਿ ਸੁੰਦਰ ਮੌਸਮ ਹੈ, ਇਹਦੇ ਵਿੱਚ ਨਗਰ ਦੀ ਰਚਨਾ ਸੌਖੇ ਢੰਗ ਨਾਲ ਹੋ ਜਾਏਗੀ, ਮਜ਼ਦੂਰ ਕਾਮੇ ਮਿਲ ਜਾਣਗੇ, ਤੇ ਤੁਸੀਂ ਜਾ ਕੇ ਛੇਤੀ ਨਾਲ ਇਹ ਕਾਰਜ ਕਰੋ।
ਸ਼੍ਰੀ ਗੁਰਦਿੱਤਾ ਸੁਨ ਬਿਦ ਸਾਰੀ,
ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਬਚਨ, ਮਹਾਰਾਜ ਜੀ ਦੀ ਆਗਿਆ ਬਾਬਾ ਗੁਰਦਿੱਤਾ ਸਾਹਿਬ ਜੀ ਨੇ ਸੁਣੀ ਹੈ।
ਹਰਕਤ ਤੁਰਤ ਕਰੀ ਤਬ ਤਿਆਰੀ,
ਉਸੇ ਵੇਲੇ ਬੜੀ ਪ੍ਰਸੰਨਤਾ ਨਾਲ ਬੜੀ ਖੁਸ਼ੀ ਨਾਲ ਤਿਆਰੀ ਕੀਤੀ ਕਿ ਪਿਤਾ ਗੁਰੂ ਦੀ ਆਗਿਆ ਹੈ ਨਗਰ ਵਸਾਉਣ ਦੀ, ਮਹਾਰਾਜ ਜੀ ਨੇ ਪਰਉਪਕਾਰ ਕਰਨੇ ਹਨ, ਪਰਉਪਕਾਰ ਵਾਸਤੇ ਨਗਰ ਵਸਾਉਣ ਦੀ ਆਗਿਆ ਕਰ ਰਹੇ ਨੇ। ਇਹ ਜਾਣ ਕੇ ਬਾਬਾ ਗੁਰਦਿੱਤਾ ਸਾਹਿਬ ਜੀ ਬਹੁਤ ਪ੍ਰਸੰਨ ਹੋਏ।
ਧੰਨ ਗਨ ਸ਼੍ਰੀ ਸਤਿਗੁਰ ਤੇ ਲੀਨ,
ਨਗਰ ਵਸਾਉਣਾ ਉਹਦੇ ਲਈ ਮਾਇਆ ਚਾਹੀਦੀ ਹੈ, ਖੁੱਲੇ ਗੱਫੇ ਮਾਇਆ ਦੇ, ਸਤਿਗੁਰੂ ਛੇਵੇਂ ਪਾਤਸ਼ਾਹ ਜੀ ਦੇ ਖਜ਼ਾਨੇ ਚੋਂ ਬਾਬਾ ਗੁਰਦਿੱਤਾ ਸਾਹਿਬ ਜੀ ਨੇ ਪ੍ਰਾਪਤ ਕੀਤੇ।
ਤੀਨ ਮਾਤ ਕੋ ਬੰਧਨ ਕੀਨ,
ਜਾਣ ਤੋਂ ਪਹਿਲਾਂ ਆਪਣੇ ਤਿੰਨੇ ਮਾਤਾਵਾਂ ਨੂੰ ਆ ਕੇ ਮਿਲੇ ਨੇ ਬਾਬਾ ਜੀ, ਮਾਤਾ ਦਮੋਦਰੀ ਜੀ, ਮਾਤਾ ਮਰਵਾਈ ਜੀ, ਮਾਤਾ ਨਾਨਕੀ ਜੀ, ਤਿੰਨਾਂ ਮਾਤਾਵਾਂ ਨੂੰ ਆ ਕੇ ਪ੍ਰਣਾਮ ਕੀਤੀ, ਨਮਸਕਾਰ ਕੀਤੀ।
ਉਨ ਦਰਬਾਰ ਪਰਕਰ ਪਰਕਰਮਾ ਫਿਰ ਕੇ,
ਫਿਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਆਏ ਨੇ, ਪਰਕਰਮਾ ਕੀਤੀ, ਦਰਬਾਰ ਸਾਹਿਬ ਤੇ ਨਮਸਕਾਰ ਕੀਤੀ ਹੈ।
ਹੱਥ ਜੋੜ ਅਭਿਬੰਦਨ ਕਰਕੇ,
ਹੱਥ ਜੋੜ ਕੇ ਧੰਨ ਗੁਰੂ ਰਾਮਦਾਸ ਸਾਹਿਬ ਜੀ ਦਾ ਧਿਆਨ ਧਾਰ ਕੇ, ਪੰਜਵੇਂ ਪਾਤਸ਼ਾਹ ਦਾ ਧਿਆਨ ਧਾਰ ਕੇ ਮੱਥਾ ਟੇਕਿਆ।
ਚੜ ਗਮਨਿਓ ਸਭ ਸ਼ਸਤਰ ਲਗਾਈ,
ਆਪਣੇ ਸ਼ਸਤਰ ਬਸਤਰਾਂ ਦੇ ਸਹਿਤ ਤਿਆਰ ਬਰ ਤਿਆਰ ਹੋ ਕੇ ਬਾਬਾ ਗੁਰਦਿੱਤਾ ਸਾਹਿਬ ਜੀ ਘੋੜੇ ਤੇ ਸਵਾਰ ਹੋ ਕੇ ਚੱਲ ਪਏ।
ਨੱਤੀ ਸਿਯੰਦਨ ਚੜੀ ਚਲਾਏ,
ਬਾਬਾ ਜੀ ਦੇ ਮਹਿਲ ਸਨ ਬਾਬਾ ਗੁਰਦਿੱਤਾ ਸਾਹਿਬ ਜੀ ਦੇ, ਮਾਤਾ ਨੱਤੀ ਜੀ, ਮਾਤਾ ਨੱਤੀ ਜੀ ਬੜੀ ਸੁੰਦਰ ਰੱਥ ਤੇ ਸਵਾਰ ਹੋ ਕੇ ਜਾ ਰਹੇ ਨੇ।
ਧੀਰ ਮੱਲ ਕੋ ਲੀਨੇ ਗੋਦ,
ਬਾਬਾ ਧੀਰ ਮੱਲ ਜੀ ਜੋ ਬਾਬਾ ਗੁਰਦਿੱਤਾ ਸਾਹਿਬ ਜੀ ਦੇ ਸਪੁੱਤਰ ਸਨ ਵੱਡੇ, ਉਹਨਾਂ ਨੂੰ ਮਾਤਾ ਨੱਤੀ ਜੀ ਨੇ ਆਪਣੀ ਗੋਦੀ ਚ ਚੁੱਕਿਆ ਹੋਇਆ।
ਅਧਿਕ ਦੁਲਾਰਤ ਕਰੀ ਪ੍ਰਮੋਦ,
ਬੜਾ ਦੁਲਾਰ ਕਰਦੇ ਨੇ ਧੀਰ ਮੱਲ ਨੂੰ। ਜਦੋਂ ਧੀਰ ਮੱਲ ਆਇਆ ਸੀ ਨਾ ਮਹਾਰਾਜ ਜੀ ਦੇ ਪਾਸ ਪਹਿਲੀ ਵਾਰ, ਤੇ ਮਹਾਰਾਜ ਜੀ ਨੇ ਗੋਦੀ ਚ ਲੈ ਕੇ ਆਖਿਆ ਸੀ, ਪਹਿਲਾਂ ਤਾਇਆ ਬਣ ਕੇ ਦੁੱਖ ਦਿੰਦਾ ਰਿਹਾ, ਹੁਣ ਪੋਤਾ ਬਣ ਕੇ ਆ ਗਿਆ। ਬਾਬੇ ਪ੍ਰਿਥੀ ਚੰਦ ਨੇ ਮਹਾਰਾਜ ਜੀ ਦੇ ਘਰ ਵਿੱਚ ਬੜੇ ਕਲਹਿ ਕਲੇਸ਼ ਪੈਦਾ ਕਰਨੇ ਚਾਹੇ, ਧੀਰ ਮੱਲ ਵੀ ਉਹਨਾਂ ਨਕਸ਼ਿਆਂ ਕਦਮਾਂ ਤੇ ਤੁਰਿਆ ਸੀ। ਤੋ ਖੇਡ ਹੈ ਪਰਮੇਸ਼ਰ ਦੀ, ਕਿਹਦੀ ਡਿਊਟੀ ਪਰਮੇਸ਼ਰ ਨੇ ਕਿੱਥੇ ਲਾਈ, ਅਕਾਲ ਪੁਰਖ ਹੀ ਜਾਣਦਾ। ਤੋ ਬਾਬਾ ਧੀਰ ਮੱਲ ਜੀ ਨੂੰ ਬੜਾ ਦੁਲਾਰ ਕਰਦੇ ਮਾਤਾ ਨੱਤੀ ਜੀ ਨਾਲ ਲੈ ਕੇ ਜਾ ਰਹੇ ਨੇ।
ਤੀਨ ਨਿਸਾ ਬਸ ਪਹੁੰਚੇ ਜਾਏ,
ਰਸਤੇ ਵਿੱਚ ਚੱਲਦਿਆਂ ਚੱਲਦਿਆਂ ਤਿੰਨ ਰਾਤਾਂ ਬਤੀਤ ਕੀਤੀਆਂ। ਤਿੰਨ ਰਾਤਾਂ ਬਤੀਤ ਕਰਕੇ ਚੌਥੇ ਦਿਨ ਕੀਰਤਪੁਰ ਸਾਹਿਬ ਦੇ ਲਾਗੇ ਬਾਬਾ ਗੁਰਦਿੱਤਾ ਸਾਹਿਬ ਜੀ ਪਹੁੰਚ ਗਏ।
ਸੰਗ ਮਸੰਦ ਦਾਸ ਸਮੁਦਾਏ,
ਗੁਰੂ ਘਰ ਦੇ ਬਹੁਤ ਸਾਰੇ ਮਸੰਦ ਵੀ ਨਾਲ ਨੇ, ਸੇਵਾਦਾਰ ਵੀ ਨੇ ਨਾਲ, ਜਿਨ੍ਹਾਂ ਨੇ ਨਗਰ ਵਸਾਉਣਾ ਉਹਦੇ ਵਾਸਤੇ ਉਹਨਾਂ ਦੀ ਸਾਰਿਆਂ ਦੀ ਸੇਵਾ ਦੀ ਲੋੜ ਪੈਣੀ ਸੀ। ਤੋ ਬਹੁਤ ਸਾਰੇ ਮਸੰਦ ਵੀ ਨੇ ਜਿਨ੍ਹਾਂ ਨੇ ਆਮਦਨ ਖਰਚ ਸੰਭਾਲਣੀ ਹੈ, ਮਿਸਤਰੀਆਂ ਦੀ ਸਾਰਿਆਂ ਦਾ ਪ੍ਰਬੰਧ ਕਰਨਾ ਸੀ, ਉਹ ਮਸੰਦ ਵੀ ਨਾਲ ਆਏ ਗੁਰੂ ਘਰੋਂ, ਬਹੁਤ ਸਾਰੇ ਸੇਵਾਦਾਰ ਵੀ ਚੱਲ ਕੇ ਆਏ ਹਨ।
ਡੇਰਾ ਕੀਨ ਸੈਲ ਕੇ ਤੀਰ,
ਉਸੇ ਪਹਾੜ ਦੇ ਨੇੜੇ ਥੱਲੇ ਜੜ ਦੇ ਵਿੱਚ ਬਾਬਾ ਗੁਰਦਿੱਤਾ ਸਾਹਿਬ ਜੀ ਨੇ ਆਪਣਾ ਪੜਾਅ ਕੀਤਾ, ਡੇਰਾ ਕੀਤਾ।
ਤੰਬੂ ਤਾਨ ਥਿਰੇ ਬਰ ਬੀਰ,
ਤੰਬੂ ਤਾਨ ਕੇ ਸਾਰੇ ਨਾਲ ਜਿਹੜੇ ਯੋਧੇ ਸੀ ਕੁਝ ਸ਼ਸਤਰਧਾਰੀ, ਬਾਬਾ ਗੁਰਦਿੱਤਾ ਸਾਹਿਬ ਜੀ ਆਪ ਵੀ ਸ਼ਸਤਰਧਾਰੀ ਮਹਾਂਪੁਰਖ ਸੀ, ਉਹ ਤਿਆਰ ਬਰ ਤਿਆਰ ਸਨ, ਉਹਨਾਂ ਦੇ ਨਾਲ ਹੋਰ ਵੀ ਬਹੁਤ ਸਾਰੇ ਯੋਧੇ ਨੇ, ਉਹਨਾਂ ਨੇ ਵੀ ਡੇਰਾ ਕੀਤਾ।
ਇੱਕ ਦੋ ਦਿਵਸ ਪ੍ਰਮੁੱਦਤ ਗੁਜ਼ਾਰੇ,
ਇੱਕ ਦੋ ਦਿਨ ਬੜੀ ਖੁਸ਼ੀ ਨਾਲ ਬੜੇ ਖੇੜੇ ਨਾਲ ਇੱਥੇ ਬਤੀਤ ਕੀਤੇ।
ਪੁਰਹਿਤ ਖੋਜੈ ਥਾਨ ਨਿਹਾਰੇ,
ਹੁਣ ਜਗ੍ਹਾ ਦੀ ਭਾਲ ਕਰਨ ਲੱਗੇ ਵੀ ਨਗਰ ਕਿੱਥੇ ਵਸਾਈਏ, ਸਾਰੀਆਂ ਚੀਜ਼ਾਂ ਵੇਖਣੀਆਂ ਨੇ, ਨਗਰ ਵਸਾਉਣਾ, ਉੱਥੇ ਪਾਣੀ ਦਾ ਵੀ ਪ੍ਰਬੰਧ ਹੋਵੇ, ਤੋ ਜਿਹੜਾ ਹਰ ਪ੍ਰਕਾਰ ਦੇ ਨਾਲ ਮੌਸਮ ਦੇ ਵਿੱਚ ਸੁਖਦਾਈ ਵੀ ਹੋਵੇ, ਉਸ ਢੰਗ ਦਾ ਨਗਰ ਵਸਾਉਣਾ, ਉਹਦੇ ਲਈ ਬਾਬਾ ਗੁਰਦਿੱਤਾ ਸਾਹਿਬ ਦੀ ਜਗ੍ਹਾ ਦੀ ਭਾਲ ਕਰ ਰਹੇ ਨੇ। ਕੀਰਤਪੁਰ ਸਾਹਿਬ ਦੇ ਨੇੜੇ ਤੇੜੇ ਹੀ ਹਾਲੇ ਵਿਚਰ ਰਹੇ ਨੇ, ਕਿਉਂਕਿ ਹਾਲੇ ਜਗ੍ਹਾ ਦੀ ਭਾਲ ਕਰ ਰਹੇ ਹਨ।
ਉਪਰ ਪਰਬਤ ਕੀ ਤਬ ਗਏ,
ਚਲਦਿਆਂ ਚਲਦਿਆਂ ਲਾਗੇ ਕੁੱਚਾ ਪਹਾੜ ਸੀ, ਉਸ ਪਹਾੜ ਦੇ ਉੱਤੇ ਬਾਬਾ ਗੁਰਦਿੱਤਾ ਸਾਹਿਬ ਜੀ ਗਏ।
ਬੁੱਢਣ ਸ਼ਾਹ ਬਿਲੋਕਤ ਪਏ,
ਇਹ ਪਹਾੜ ਉਹ ਪਹਾੜ ਹੈ ਜਿੱਥੇ ਪੀਰ ਬੁੱਢਣ ਸ਼ਾਹ ਜੀ ਆਪਣਾ ਨਿਵਾਸ ਰੱਖਦੇ। ਹੁਣ ਵੀ ਸੰਗਤ ਜਾਂਦੀ ਹੈ, ਇੱਕ ਪਾਸੇ ਬਾਬਾ ਗੁਰਦਿੱਤਾ ਸਾਹਿਬ ਜੀ ਦਾ ਸਥਾਨ ਹੈ ਤੇ ਲਾਗੇ ਦੂਜੇ ਪਾਸੇ ਪਹਾੜ ਦੇ ਸਿਖਰ ਤੇ ਪੀਰ ਬੁੱਢਣ ਸ਼ਾਹ ਜੀ ਦਾ ਸਥਾਨ ਹੈ। ਤੋ ਬਾਬਾ ਗੁਰਦਿੱਤਾ ਸਾਹਿਬ ਜੀ ਚੱਲ ਕੇ ਉਸ ਜਗ੍ਹਾ ਤੇ ਗਏ ਜਿੱਥੇ ਸੰਤ ਬੁੱਢਣ ਸ਼ਾਹ ਜੀ ਨਿਵਾਸ ਕਰਦੇ ਹਨ।
ਸ਼੍ਰੀ ਨਾਨਕ ਬਚ ਸਿਮਰਤ ਸੋਈ,
ਧੰਨ ਗੁਰੂ ਨਾਨਕ ਸਾਹਿਬ ਜੀ ਦੇ ਬਚਨਾਂ ਦਾ ਸਿਮਰਨ ਕਰਦੇ ਨੇ। ਪੀਰ ਬੁੱਢਣ ਸ਼ਾਹ ਨੂੰ ਮਹਾਰਾਜ ਜੀ ਨੇ ਕਿਹਾ ਸੀ ਕਿ ਬਾਬਾ ਗੁਰਦਿੱਤਾ ਸਾਹਿਬ ਜੀ ਹੋਣਗੇ ਛੇਵੇਂ ਜਾਮੇ ਵਿੱਚ ਗੁਰੂ ਹਰਗੋਬਿੰਦ ਸਾਹਿਬ ਦੇ ਸਾਹਿਬਜ਼ਾਦੇ। ਉਹਨਾਂ ਬਚਨਾਂ ਨੂੰ ਉਹ ਸਿਮਰਦੇ ਨੇ, ਯਾਦ ਕਰਦੇ ਨੇ ਤੇ ਉਡੀਕਦੇ ਹਨ।
ਗੁਰਸੁੱਤੇ ਆਏ ਦੁਗਦ ਲੇ ਜੋਈ,
ਗੁਰੂ ਸਾਹਿਬ ਦੇ ਸਾਹਿਬਜ਼ਾਦੇ ਹੋਣਗੇ ਤੇ ਉਹ ਆ ਕੇ ਮੇਰੇ ਕੋਲੋਂ ਦੁੱਧ ਸਵਕਾਰ ਕਰਨਗੇ, ਉਹ ਮੇਰੇ ਕੋਲੋਂ ਦੁੱਧ ਲੈ ਕੇ ਛਕਣਗੇ।
ਬ੍ਰਿਧ ਮਹਾ ਤਨ ਕੋ ਤਬ ਤਿਆਗੋ,
ਮੈਂ ਸਰੀਰ ਹੁਣ ਬਹੁਤ ਲੰਮੀ ਉਮਰ ਹੋ ਗਈ ਹੈ, ਜਦੋਂ ਮੇਰਾ ਦੁੱਧ ਸਵਕਾਰ ਕਰਨਗੇ ਉਹਨਾਂ ਨੂੰ ਮਿਲਦਿਆਂ ਮੈਂ ਆਪਣਾ ਇਹ ਤਨ ਤਿਆਗਣਾ। ਇਹ ਬਚਨ ਮਹਾਰਾਜ ਗੁਰੂ ਨਾਨਕ ਸਾਹਿਬ ਨੇ ਮੇਰੇ ਪ੍ਰਤੀ ਕਹੇ ਸਨ।
ਸ਼੍ਰੀ ਗੁਰ ਕੇ ਦਰਸ਼ਨ ਅਨੁਰਾਗੋ,
ਔਰ ਜਾ ਕੇ ਨਿਰਾਕਾਰ ਵਾਹਿਗੁਰੂ ਪਰਮੇਸ਼ਰ ਦੇ ਦਰਸ਼ਨਾਂ ਦਾ ਅਨੁਰਾਗ ਕਰਕੇ ਉਹਦੇ ਚ ਭੇਦ ਹੋਵਾਂਗਾ।
ਘੋਰੇ ਪਰ ਹੋਏ ਕੈ ਅਸਵਾਰ,
ਇਹ ਬਾਬਾ ਪੀਰ ਬੁੱਢਣ ਸ਼ਾਹ ਜੀ ਮਨ ਹੀ ਮਨ ਇਹ ਯਾਦ ਹੀ ਕਰ ਰਹੇ ਸਨ ਕਿ ਇਹਨੇ ਨੂੰ ਘੋੜੇ ਤੇ ਸਵਾਰ ਹੋ ਕੇ
ਸ਼੍ਰੀ ਗੁਰਦਿੱਤਾ ਚੜੇ ਪਹਾੜ,
ਬਾਬਾ ਗੁਰਦਿੱਤਾ ਸਾਹਿਬ ਜੀ ਉਸ ਪਹਾੜ ਦੇ ਉੱਤੇ ਆਣ ਚੜੇ ਹਨ।
ਕੁਛ ਕ ਪਰੇ ਕਾਨਨ ਕੋ ਹੀਰਾ,
ਪਹਾੜ ਤੇ ਚੜ ਕੇ ਨਾਲ ਹੀ ਵੇਖਿਆ ਕੁਝ ਕੁ ਦੂਰੀ ਤੇ ਬਹੁਤ ਸੰਘਣੇ ਦਰਖਤ ਤੇ ਜੰਗਲ ਹੈ।
ਅਜਾ ਚਰਾਵਤ ਸ਼ੇਰ ਬਡੇਰਾ,
ਵੇਖਿਆ ਕਿ ਉੱਥੇ ਇੱਕ ਬੱਬਰ ਸ਼ੇਰ ਬੱਕਰੀਆਂ ਚਾਰ ਰਿਹਾ। ਬਾਬਾ ਜੀ ਦੀ ਨਿਗਾਹ ਪਈ, ਜੰਗਲ ਸੀ ਨਾਲ ਦਰਖਤ ਸੀ ਸੰਘਣੇ, ਵੇਖਿਆ ਕਿ ਇੱਕ ਬੱਬਰ ਸ਼ੇਰ ਜਿਹੜਾ ਉਹ ਬੱਕਰੀਆਂ ਚਰਾ ਰਿਹਾ।
ਬੁੱਢਣ ਸ਼ਾਹ ਪਰੀ ਤਬ ਬੈਸਾ,
ਤੇ ਲਾਗੇ ਕੁਝ ਦੂਰੀ ਤੇ ਇੱਕ ਪਾਸੇ ਸੰਤ ਬੁੱਢਣ ਸ਼ਾਹ ਜੀ ਬੈਠੇ ਹਨ।
ਤਪ ਮੂਰਤ ਤਾਰੀ ਹੋਏ ਜੈਸਾ,
ਜਿਵੇਂ ਕੋਈ ਤਪਧਾਰੀ ਮਹਾਂਪੁਰਖ ਤਪ ਨਹੀਂ ਮਾਨੋ ਮੂਰਤ ਧਾਰਨ ਕੀਤੀ ਹੋਵੇ, ਐਸਾ ਸਵਰੂਪ ਬਣ ਕੇ ਪੀਰ ਬੁੱਢਣ ਸ਼ਾਹ ਜੀ ਬੈਠੇ ਹਨ।
ਪਰਮ ਬ੍ਰਿਧ ਜਰ ਜਰੀ ਸਰੀਰ,
ਸਰੀਰ ਦੀ ਆਯੂ ਬਹੁਤ ਲੰਮੀ ਸੀ ਪੀਰ ਬੁੱਢਣ ਸ਼ਾਹ ਜੀ ਦੀ, ਤਨ ਦੇ ਉੱਤੇ ਜਿਹੜੀ ਚਮੜੀ ਸੀ ਉਹ ਜਰਜਰੀ ਹੋ ਚੁੱਕੀ ਹੈ, ਝੁਰੜੀਆਂ ਪਈਆਂ ਹੋਈਆਂ ਸਨ।
ਪਿਕ ਸ਼੍ਰੀ ਗੁਰਦਿੱਤਾ ਕੈ ਤੀਰ,
ਬਾਬਾ ਗੁਰਦਿੱਤਾ ਸਾਹਿਬ ਜੀ ਨੇ ਵੇਖਿਆ, ਪੀਰ ਬੁੱਢਣ ਸ਼ਾਹ ਜੀ ਨੇ ਬਾਬਾ ਗੁਰਦਿੱਤਾ ਸਾਹਿਬ ਜੀ ਦੇ ਦਰਸ਼ਨ ਕੀਤੇ, ਧੀਰਜ ਹੋਇਆ।
ਉਠੋ ਸੰਤ ਜੀ ਪੈ ਮੁਝ ਦੀਜੇ,
ਬਾਬਾ ਗੁਰਦਿੱਤਾ ਸਾਹਿਬ ਜੀ ਗਏ, ਆਵਾਜ਼ ਮਾਰੀ, ਆਖਿਆ ਸੰਤ ਜੀ ਪੀਰ ਬੁੱਢਣ ਸ਼ਾਹ ਜੀ ਲਿਆਓ, ਅਸੀਂ ਦੁੱਧ ਛਕਣ ਆਏ ਹਾਂ, ਸਾਡਾ ਦੁੱਧ ਕਿੱਥੇ ਆ, ਹਾਜ਼ਰ ਕਰੋ। ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਜਿਹੜਾ ਬਚਨ ਕੀਤਾ ਸੀ ਆਪ ਜੀ ਦੇ ਪ੍ਰਥਾਏ ਕਿ ਛੇਵੇਂ ਜਾਮੇ ਵਿੱਚ ਸਾਡੇ ਸਾਹਿਬਜ਼ਾਦੇ ਆ ਕੇ ਤੁਹਾਡਾ ਇਹ ਦੁੱਧ ਛਕਣਗੇ, ਉਹ ਡਿਊਟੀ ਗੁਰੂ ਨਾਨਕ ਸਾਹਿਬ ਨੇ ਸਾਡੀ ਲਾਈ ਆ ਹੁਣ ਛੇਵੇਂ ਜਾਮੇ ਵਿੱਚ, ਤੇ ਲਿਆਓ ਸਾਡਾ ਦੁੱਧ ਹਾਜ਼ਰ ਕਰੋ, ਅਸੀਂ ਛਕੀਏ।
ਗੁਰਸੁਤ ਅਹੋ ਛੁਦਤ ਲਖ ਲੀਜੇ,
ਮੈਂ ਗੁਰੂ ਸਾਹਿਬ ਦਾ ਸਪੁੱਤਰ ਹਾਂ, ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਦਾ, ਤੇ ਹੁਣ ਇਸ ਵੇਲੇ ਕੜਾਕਾ ਲੱਗਾ ਹੋਇਆ, ਭੁੱਖ ਲੱਗੀ ਹੋਈ ਹੈ, ਤੇ ਆਪ ਜੀ ਸਾਨੂੰ ਦੁੱਧ ਹਾਜ਼ਰ ਕਰੋ।
ਬਾਨੀ ਸੁਨਤ ਆਨੰਦ ਬਿਲੰਦੇ,
ਜਦੋਂ ਪੀਰ ਬੁੱਢਣ ਸ਼ਾਹ ਜੀ ਨੇ ਬਾਬਾ ਗੁਰਦਿੱਤਾ ਸਾਹਿਬ ਦੀ ਬਾਣੀ ਸੁਣੀ, ਬਚਨ ਸੁਣੇ, ਸੁਣਦਿਆਂ ਮਨ ਆਨੰਦ ਨਾਲ ਭਰ ਗਿਆ, ਖੇੜੇ ਨਾਲ ਭਰ ਗਿਆ।
ਉੱਠ ਤੂਰਨ ਯੁਗ ਪਦ ਬੰਦੇ,
ਉੱਠਦਿਆਂ ਸਾਰ ਛੇਤੀ ਨਾਲ ਸੰਤ ਬੁੱਢਣ ਸ਼ਾਹ ਜੀ ਨੇ ਬਾਬਾ ਗੁਰਦਿੱਤਾ ਸਾਹਿਬ ਦੇ ਚਰਨਾਂ ਤੇ ਪ੍ਰਣਾਮ ਕੀਤੇ, ਬਾਬਾ ਜੀ ਨੂੰ ਬੜੇ ਅਦਬ ਨਾਲ ਨਮਸਕਾਰ ਕੀਤੇ।
ਗਹਿਰ ਕਾਬ ਕੋ ਤਰੀ ਉਤਾਰੇ,
ਔਰ ਮਹਾਰਾਜ ਬਾਬਾ ਗੁਰਦਿੱਤਾ ਸਾਹਿਬ ਜੀ ਦੀ ਜਿਹੜੀ ਰਕਾਬ ਸੀ ਘੋੜੇ ਦੀ, ਉਹ ਪਕੜ ਕੇ ਬਾਬਾ ਗੁਰਦਿੱਤਾ ਸਾਹਿਬ ਜੀ ਨੂੰ ਘੋੜੇ ਤੋਂ ਥੱਲੇ ਉਤਾਰਿਆ।
ਬੈਠਾ ਰੀ ਤ੍ਰਿਣ ਛਿਤ ਕੁਛ ਡਾਰੀ,
ਕਿਉਂਕਿ ਬੀਆਬਾਨ ਉਜਾੜ ਚ ਬੈਠੇ ਸੀ ਸੰਤ ਬੁੱਢਣ ਸ਼ਾਹ ਜੀ। ਥੋੜਾ ਜਿਹਾ ਘਾਹ ਫੂਸ ਲਿਆਂਦਾ, ਉਹ ਥੱਲੇ ਵਿਛਾਈ ਕਰਕੇ ਉਹਦੇ ਤੇ ਬਾਬਾ ਗੁਰਦਿੱਤਾ ਸਾਹਿਬ ਜੀ ਨੂੰ ਬਿਠਾਇਆ। ਕਿਹੜਾ ਕੋਈ ਇੱਥੇ ਕੋਈ ਮੋਟਾ ਕੰਬਲ ਆਦਿਕ ਰੱਖਿਆ ਸੀ। ਬਨ ਵਿੱਚ ਇਸੇ ਤਰ੍ਹਾਂ ਤਪ ਦੀ ਮੂਰਤ ਬਣ ਕੇ ਤਪ ਕਰਦੇ ਵਿਰਕਤ ਮਹਾਂਪੁਰਖ ਸੀ ਪੀਰ ਬੁੱਢਣ ਸ਼ਾਹ ਜੀ। ਕੋਈ ਘਾਹ ਪਿਆ ਹੋਇਆ, ਦੱਬ ਪਈ ਹੋਈ, ਉਹ ਹੀ ਥੱਲੇ ਵਿਛਾ ਕੇ ਉਹਦੇ ਤੇ ਬਾਬਾ ਗੁਰਦਿੱਤਾ ਸਾਹਿਬ ਜੀ ਨੂੰ ਬਿਠਾਇਆ।
ਆਨ ਅਜਾ ਕੋ ਦੁਗਧ ਪਿਲਾਇਓ,
ਔਰ ਜਿਹੜਾ ਉਹ ਦੁੱਧ ਚੋ ਕੇ ਰੱਖਿਆ ਸੀ ਗੁਰੂ ਨਾਨਕ ਸਾਹਿਬ ਨੂੰ ਭੇਟਾ ਕੀਤਾ ਤੇ ਮਹਾਰਾਜ ਜੀ ਨੇ ਕਿਹਾ ਸੀ ਅਸੀਂ ਛੇਵੇਂ ਜਾਮੇ ਚ ਜਦੋਂ ਵਰਤਾਂਗੇ ਸਾਡੇ ਸਾਹਿਬਜ਼ਾਦੇ ਬਾਬਾ ਗੁਰਦਿੱਤਾ ਸਾਹਿਬ ਜੀ ਆ ਕੇ ਛਕਣਗੇ। ਉਹ ਦੁੱਧ ਉਸੇ ਤਰ੍ਹਾਂ ਰੱਖਿਆ ਹੋਇਆ ਬਾਬਾ ਗੁਰਦਿੱਤਾ ਸਾਹਿਬ ਜੀ ਕੋਲ ਲਿਆ ਕੇ ਹਾਜ਼ਰ ਕੀਤਾ।
ਪੂਰਬ ਕੋ ਪ੍ਰਸੰਗ ਸਭ ਗਾਇਓ,
ਔਰ ਜਿੰਨਾ ਉਹ ਪਹਿਲਾ ਬਚਨ ਹੋਇਆ ਸੀ ਮਹਾਰਾਜ ਗੁਰੂ ਨਾਨਕ ਸਾਹਿਬ ਦੇ ਸਮੇਂ ਪੀਰ ਬੁੱਢਣ ਸ਼ਾਹ ਜੀ ਦੀ ਜਿਹੜੀ ਜਿਹੜੀ ਵਾਰਤਾਲਾਪ ਹੋਈ ਸੀ ਉਹ ਸਾਰੀ ਗੱਲਬਾਤ ਬਾਬਾ ਗੁਰਦਿੱਤਾ ਸਾਹਿਬ ਜੀ ਨਾਲ ਹੋਈ।
ਸ਼੍ਰੀ ਗੁਰਦਿੱਤੇ ਸੁਣ ਕਰ ਕਹਿਓ,
ਬਾਬਾ ਗੁਰਦਿੱਤਾ ਸਾਹਿਬ ਜੀ ਨੇ ਉਹ ਸਾਰਾ ਪ੍ਰਸੰਗ ਸੁਣਿਆ, ਸੁਣ ਕੇ ਕਹਿਣ ਲੱਗੇ
ਨਗਰ ਬਸਾਵਨ ਕੋ ਹਮ ਚਯੋ,
ਕਹਿਣ ਲੱਗੇ ਜੀ ਅਸੀਂ ਇਸੇ ਕਰਕੇ ਆਏ ਹਾਂ। ਉਹ ਦੁੱਧ ਬਾਬਾ ਜੀ ਨੇ ਛਕ ਲਿਆ, ਫਿਰ ਪੁੱਛਦੇ ਹੈ ਪੀਰ ਜੀ ਤੁਸੀਂ ਇਸ ਇੱਥੇ ਇਸ ਇਲਾਕੇ ਚ ਰਹਿੰਦੇ ਹੋ, ਇੱਥੇ ਤੁਹਾਡਾ ਨਿਵਾਸ ਹੈ, ਅਸੀਂ ਇੱਥੇ ਨਗਰ ਵਸਾਉਣ ਆਏ ਹਾਂ, ਇੱਥੇ ਨੇੜੇ ਕੋਈ ਚੰਗੀ ਭਲੀ ਜਗ੍ਹਾ ਹੋਵੇ ਜਿਹਦੇ ਬਾਰੇ ਤੁਸੀਂ ਸਾਨੂੰ ਦੱਸੋ, ਇੱਥੋਂ ਦੇ ਰਹਿਣ ਵਾਲੇ ਹੋ, ਅਸੀਂ ਇੱਥੇ ਨਗਰ ਦੀ ਰਚਨਾ ਕਰਨ ਆਏ ਹਾਂ।
ਕਹਾਂ ਰਚੇ ਸੋ ਦਿਓ ਬਤਾਈ,
ਦੱਸੋ ਅਸੀਂ ਕਿੱਥੇ ਨਗਰ ਦੀ ਰਚਨਾ ਕਰੀਏ, ਕਿੱਥੇ ਨਗਰ ਵਸਾਈਏ, ਜਿੱਥੇ ਤੁਸੀਂ ਦੱਸੋਗੇ ਉੱਥੇ ਹੀ ਨਗਰ ਦੀ ਨੀਂਹ ਰੱਖ ਦਿਆਂਗੇ।
ਕੁਛ ਆਗਲ ਸੁਧ ਕਹੋ ਬੁਝਾਈ,
ਜੇ ਕੋਈ ਪਹਿਲਾਂ ਦੀ ਤੁਹਾਨੂੰ ਇੱਥੇ ਸੁਧ ਹੈ ਕਿ ਗੁਰੂ ਨਾਨਕ ਸਾਹਿਬ ਜਦੋਂ ਆਏ ਨੇ ਇੱਥੇ ਉਹਨਾਂ ਨੇ ਕਿੱਥੇ ਚਰਨ ਪਾਏ ਸਨ, ਜਿੱਥੇ ਉਹਨਾਂ ਚਰਨ ਪਾਏ ਮੇਰਾ ਮਨ ਹੈ ਉੱਥੇ ਹੀ ਨਗਰ ਵਸਾਈਏ, ਜਿੱਥੇ ਉਹਨਾਂ ਨੇ ਆ ਕੇ ਟਿਕਾਣਾ ਕੀਤਾ ਹੋਵੇ। ਤੇ ਤੁਸੀਂ ਤਾਂ ਇੱਥੇ ਦੇ ਰਹਿਣ ਵਾਲੇ ਹੋ, ਇੱਥੇ ਹੀ ਤੋਂ ਅਸੀਂ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕੀਤੇ ਨੇ, ਤੇ ਸਾਨੂੰ ਕੋਈ ਪਹਿਲੀ ਖਬਰ ਹੋਵੇ ਤਾਂ ਉਹ ਦੱਸੋ।
ਸ਼੍ਰੀ ਨਾਨਕ ਕੇ ਮੇਲੀ ਆਹੇ,
ਤੁਸੀਂ ਮਹਾਰਾਜ ਗੁਰੂ ਨਾਨਕ ਸਾਹਿਬ ਦੇ ਮੇਲੀ ਮਹਾਂਪੁਰਖ ਹੋ, ਤੁਸੀਂ ਮਹਾਰਾਜ ਜਗਤ ਗੁਰੂ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਦਿਦਾਰੇ ਕੀਤੇ ਹਨ।
ਚਿਰੰਕਾਲ ਤਪ ਤਾਪਤ ਰਹੇ,
ਬਹੁਤ ਲੰਮਾ ਸਮਾਂ ਤੁਸੀਂ ਤਪ ਕੀਤਾ, ਲੰਮੇ ਸਮੇਂ ਤੋਂ ਤਪ ਦੀ ਮੂਰਤ ਬਣ ਕੇ ਬੈਠੇ ਹੋ।
ਸੁਣ ਬੋਲਿਓ ਤਬ ਬੁੱਢਣ ਸ਼ਾਹੂ,
ਸੁਣ ਕੇ ਉਸ ਵੇਲੇ ਪੀਰ ਬੁੱਢਣ ਸ਼ਾਹ ਜੀ ਬੋਲੇ, ਬਾਬਾ ਗੁਰਦਿੱਤਾ ਸਾਹਿਬ ਜੀ ਨੂੰ ਕਹਿਣ ਲੱਗੇ
ਸਤਿਗੁਰ ਕਿਓ ਸਕਲ ਤੁਮ ਪਾਹੂ,
ਕਹਿਣ ਲੱਗੇ ਬਾਬਾ ਜੀ ਮੈਨੂੰ ਤਾਂ ਪੁੱਛੋ ਜੇ ਤੁਹਾਨੂੰ ਗੁਰੂ ਹਰਗੋਬਿੰਦ ਸਾਹਿਬ ਨੇ ਦੱਸਿਆ ਨਾ ਹੋਵੇ। ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੇ ਆਪ ਜੀ ਨੂੰ ਪਹਿਲਾਂ ਹੀ ਸਭ ਕੁਝ ਦੱਸ ਦਿੱਤਾ।
ਕੁਛ ਆਏ ਮੋਤੀ ਸੁਣ ਲੀਜੇ,
ਜਿਹੜਾ ਨਹੀਂ ਦੱਸਿਆ, ਜਿਹੜਾ ਮੈਂ ਦੱਸਣਾ ਚਾਹੁੰਦਾ ਉਹ ਵੀ ਆਪ ਜੀ ਸੁਣ ਲਓ, ਮੇਰੇ ਕੋਲੋਂ ਜਾਣ ਲਓ।
ਇਸ ਗਿਰ ਨਿਕਟ ਨਗਰ ਕੋ ਕੀਜੇ,
ਉਹ ਜਿਹੜਾ ਸਾਹਮਣੇ ਪਹਾੜ ਦਿਸਦਾ ਉਸ ਪਹਾੜ ਦੇ ਥੱਲੜੇ ਪਾਸੇ ਜਿਹੜੀ ਖਾਲੀ ਥਾਂ ਹੈ ਉਹ ਜਗ੍ਹਾ ਤੇ ਆਪ ਜੀ ਨਗਰ ਦੀ ਰਚਨਾ ਕਰੋ। ਕੀਰਤਪੁਰ ਸਾਹਿਬ ਨਗਰ ਜਿਹੜਾ ਉਹ ਥੱਲੇ ਥੋੜਾ ਮੈਦਾਨੀ ਇਲਾਕਾ, ਨਾਲ ਅੱਗੇ ਪਹਾੜੀ ਰਸਤੇ ਪਹਾੜ ਜਿਹੜੇ ਨੇ ਸ਼ੁਰੂ ਹੁੰਦੇ ਆ। ਤੋ ਪੀਰ ਬੁੱਢਣ ਸ਼ਾਹ ਜੀ ਕਹਿਣ ਲੱਗੇ ਉਹ ਜਿਹੜਾ ਸਾਹਮਣੇ ਪਹਾੜ ਨਜ਼ਰ ਆਉਂਦਾ ਉਸ ਪਹਾੜ ਦੇ ਥੱਲੇ ਜਿਹੜਾ ਮੈਦਾਨ ਹੈ ਉੱਥੇ ਆਪ ਜੀ ਨਗਰ ਦੀ ਰਚਨਾ ਕਰੋ।
ਇਹਾਂ ਨਿਵਾਸ ਤੁਮਾਰੋ ਹੋਏ,
ਇੱਥੇ ਆਪ ਜੀ ਦਾ ਨਿਵਾਸ ਹੋਵੇਗਾ ਸੁਖ ਦੇ ਨਾਲ।
ਸ਼੍ਰੀ ਗੁਰਸੰਗ ਆਏ ਸਭ ਕੋਏ,
ਸਤਿਗੁਰੂ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਵੀ ਜਦੋਂ ਆਉਣਗੇ ਉਹ ਵੀ ਇੱਥੇ ਹੀ ਆ ਕੇ ਨਿਵਾਸ ਕਰਨਗੇ।
ਕਰ ਸੰਗਰਾਮ ਪਹੁੰਚੇ ਇਹਾਂ,
ਪੀਰ ਬੁੱਢਣ ਸ਼ਾਹ ਜੀ ਨੂੰ ਇਹ ਵੀ ਜਾਣਕਾਰੀ ਹੈ ਕਿ ਸਤਿਗੁਰੂ ਜੀ ਨੇ ਜਦੋਂ ਜੰਗ ਯੁੱਧ ਲੜਨੇ ਹੈ, ਜੰਗ ਯੁੱਧਾਂ ਤੋਂ ਬਾਅਦ ਜਿਹੜੀ ਪਾਤਸ਼ਾਹ ਨੇ ਆ ਕੇ ਸੁੱਖ ਦੇ ਨਾਲ ਕੁਝ ਸਮਾਂ ਬਤੀਤ ਕਰਨਾ ਉਹ ਇੱਥੇ ਹੀ ਕਰਨਗੇ। ਦੋ ਜੰਗ ਮਹਾਰਾਜ ਜੀ ਨੇ ਲੜ ਲਏ ਨੇ, ਦੋ ਹੋਰ ਲੜਨੇ ਹੈ। ਉਹਨਾਂ ਦੋ ਜੰਗਾਂ ਨੂੰ ਲੜਨ ਤੋਂ ਬਾਅਦ ਫਿਰ ਅਖੀਰਲਾ ਸਮਾਂ ਛੇਵੇਂ ਪਾਤਸ਼ਾਹ ਜੀ ਨੇ ਇਸੇ ਨਗਰ ਦੇ ਵਿੱਚ ਹੀ ਬਤੀਤ ਕਰਨਾ ਹੈ।
ਹੋਏ ਤੁਰਕ ਸੰਘਾਰਨ ਮਹਾ,
ਬਹੁਤ ਸਾਰੇ ਮਲੇਛਾਂ ਦਾ, ਜਰਵਾਣਿਆਂ ਦਾ, ਤੁਰਕਾਂ ਦਾ ਰਣ ਭੂਮੀ ਚ ਸਤਿਗੁਰੂ ਸੰਘਾਰ ਕਰਨਗੇ।
ਤਨ ਤਜ ਗੁਰ ਪਰ ਲੋਕ ਪਧਾਰੇ,
ਔਰ ਜਿਹੜੀ ਜਗ੍ਹਾ ਅਸੀਂ ਦੱਸ ਰਹੇ ਹਾਂ ਤੁਹਾਨੂੰ ਨਗਰ ਵਸਾਉਣ ਲਈ, ਇਸੇ ਜਗ੍ਹਾ ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਆਪਣਾ ਪੰਜ ਭੌਤਿਕ ਸਰੀਰ ਤਿਆਗ ਕੇ ਸੱਚਖੰਡ ਜਾਣਗੇ।
ਤੁਮਰੋ ਸੁਤ ਬਹੁ ਸੁਜਸ ਬਿਥਾਰੇ,
ਔਰ ਬਾਬਾ ਜੀ ਤੁਹਾਡਾ ਸਾਹਿਬਜ਼ਾਦਾ ਇੱਥੇ ਹੀ ਅਵਤਾਰ ਧਾਰੇਗਾ, ਜਿਹਨੇ ਗੁਰੂ ਘਰ ਦਾ ਬਹੁਤ ਵੱਡਾ ਭਾਰੀ ਸੁਜਸ ਸੰਸਾਰ ਦੇ ਵਿੱਚ ਵਿਸਤਰਿਤ ਕਰਨਾ, ਯਾਨੀ ਕਿ ਧੰਨ ਗੁਰੂ ਹਰ ਰਾਏ ਸਾਹਿਬ ਜੀ ਵੱਲ ਇਸ਼ਾਰਾ ਹੈ।
ਪੁਰ ਮੈਂ ਬਾਸਿੰਗੀ ਚਿਰਕਾਲ,
ਤੁਹਾਡੇ ਸਾਹਿਬਜ਼ਾਦੇ ਇਸ ਨਗਰ ਵਿੱਚ ਲੰਮਾ ਸਮਾਂ ਨਿਵਾਸ ਕਰਨਗੇ, ਲੰਮਾ ਅਰਸਾ ਇੱਥੇ ਹੀ ਨਿਵਾਸ ਰੱਖਣਗੇ।
ਸਿੱਖੀ ਕੋ ਬਿਸਤਰੇ ਵਿਸਾਲ,
ਗੁਰੂ ਕੀ ਸਿੱਖੀ ਧੰਨ ਗੁਰੂ ਨਾਨਕ ਸਾਹਿਬ ਜੀ ਦੀ ਸਿੱਖੀ ਦਾ ਵਿਸਥਾਰ ਕਰਨਗੇ।
ਸ਼੍ਰੀ ਨਾਨਕ ਬਚ ਸਿਮਰਨ ਤਰੋ,
ਮੈਂ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਬਚਨਾਂ ਨੂੰ ਚੇਤੇ ਕਰ ਰਿਹਾ ਇਸ ਵੇਲੇ, ਮੈਨੂੰ ਮਹਾਰਾਜ ਗੁਰੂ ਨਾਨਕ ਸਾਹਿਬ ਦੇ ਬਚਨ ਯਾਦ ਆ ਰਹੇ ਨੇ।
ਸ਼੍ਰੀ ਹਰਗੋਬਿੰਦ ਦਰਸ਼ਨ ਕਰੋ,
ਮੈਂ ਧੰਨ ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨ ਕਰਾਂਗਾ ਕੁਝ ਸਮੇਂ ਤਾਈ।
ਗੁਰ ਕਰੁਣਾ ਤੇ ਕੀਨ ਕਮਾਈ,
ਮਹਾਰਾਜ ਗੁਰੂ ਨਾਨਕ ਸਾਹਿਬ ਨੇ ਮੇਰੇ ਤੇ ਕਿਰਪਾ ਕੀਤੀ ਏ, ਕਮਾਈ ਉਹਨਾਂ ਦੀ ਕਿਰਪਾ ਨਾਲ ਮੈਂ ਕੀਤੀ ਜਿੰਨੀ ਹੋਈ ਹੈ ਮੇਰੇ ਕੋਲੋਂ। ਮਹਾਰਾਜ ਗੁਰੂ ਨਾਨਕ ਸਾਹਿਬ ਜਦੋਂ ਗਏ ਉਹ ਮੇਰੇ ਤੇ ਇੰਨੀ ਕਿਰਪਾ ਕਰਕੇ ਗਏ ਜਿੰਨੀ ਸਾਧਨਾ ਹੁਣ ਤਾਈਂ ਹੋਈ ਹੈ, ਇਹ ਉਹਨਾਂ ਦੀ ਦਇਆ ਮਾਇਆ ਨਾਲ ਹੋਈ, ਇਹ ਮੇਰਾ ਯਤਨ ਨਹੀਂ ਸੀ। ਛੇਵੇਂ ਜਾਮੇ ਚ ਗੁਰੂ ਸਾਹਿਬ ਵਰਤ ਰਹੇ ਨੇ, ਉਹ ਆਉਣਗੇ ਇੱਥੇ, ਮੈਂ ਉਹਨਾਂ ਦੇ ਦਰਸ਼ਨ ਕਰਕੇ ਫਿਰ ਇਹ ਪੰਜ ਭੌਤਿਕ ਸਰੀਰ ਤਿਆਗਾਂਗਾ।
ਨਿਕਟ ਪਹੁੰਚੇ ਉਹ ਚਰਨ ਮਨਾਈ,
ਮੈਂ ਹੁਣ ਗੁਰੂ ਨਾਨਕ ਸਾਹਿਬ ਦੇ ਚਰਨਾਂ ਚ ਹੀ ਜਾਵਾਂਗਾ, ਉਹਨਾਂ ਦੇ ਚਰਨਾਂ ਵਿੱਚ ਹੀ ਪੁੱਜਾਂਗਾ।
ਇਮ ਕਹਿ ਰਹੇ ਹੋ ਮੌਨ ਕੋਠਾਨ,
ਇਹ ਬਚਨ ਕਰਕੇ ਸੰਤ ਬੁੱਢਣ ਸ਼ਾਹ ਜੀ ਚੁੱਪ ਕਰ ਗਏ।
ਸ਼੍ਰੀ ਗੁਰ ਦਿੱਤੇ ਸੁਨ ਸਭ ਕਾਨ,
ਪੀਰ ਬੁੱਢਣ ਸ਼ਾਹ ਜੀ ਦੇ ਸਾਰੇ ਬਚਨ ਬਾਬਾ ਗੁਰਦਿੱਤਾ ਸਾਹਿਬ ਜੀ ਨੇ ਸੁਣੇ, ਪਤੇ ਲਾਏ ਕਿ ਕਿੱਥੇ ਮਹਾਰਾਜ ਗੁਰੂ ਨਾਨਕ ਸਾਹਿਬ ਜੀ, ਮਹਾਂਪੁਰਖ ਦੱਸਦੇ ਵੀ ਇੱਥੇ ਗੁਰੂ ਨਾਨਕ ਸਾਹਿਬ ਨੇ ਬਹੁਤ ਲੰਮਾ ਸਮਾਂ ਕੀਰਤਨ ਕੀਤਾ। ਰਮਣੀਕ ਇਲਾਕਾ ਸੀ, ਜੰਗਲ ਸੀ, ਪਾਤਸ਼ਾਹ ਦੇ ਬੈਠਿਆਂ ਬੈਠਿਆਂ ਮਨ 'ਚ ਸੰਕਲਪ ਆਇਆ, ਭਾਈ ਮਰਦਾਨਾ ਜੀ ਨੂੰ ਕਹਿੰਦੇ, ਭਾਈ ਮਰਦਾਨਾ ਜੀ ਰਬਾਬ ਛੇੜੋ, ਬਾਣੀ ਆਈ ਹੈ। ਐਸਾ ਕੀਰਤਨ ਕੀਤਾ ਮਹਾਂਪੁਰਖ ਕਹਿੰਦੇ ਵੀ ਬਹੁਤ ਲੰਮੇ ਸਮੇਂ ਤੱਕ, ਕਈ ਮਹਾਂਪੁਰਖ ਕਹਿੰਦੇ ਵੀ 9 ਮਹੀਨੇ ਲਗਾਤਾਰ ਹੀ ਕੀਰਤਨ ਹੁੰਦਾ ਰਿਹਾ ਇੱਥੇ। ਇਸੇ ਕਰਕੇ ਇਸ ਨਗਰ ਦਾ ਨਾਮ ਕੀਰਤਨਪੁਰ ਸਾਹਿਬ ਰੱਖਿਆ ਗਿਆ ਪਹਿਲੋਂ, ਬਾਅਦ ਵਿੱਚ ਪ੍ਰਚਲਿਤ ਹੋਇਆ ਕੀਰਤਪੁਰ ਸਾਹਿਬ। ਬਾਬਾ ਗੁਰਦਿੱਤਾ ਸਾਹਿਬ ਜੀ ਨੇ ਉਹ ਸਾਰੇ ਟਿਕਾਣਿਆਂ ਦਾ ਪਤਾ ਲਾਇਆ, ਪੀਰ ਬੁੱਢਣ ਸ਼ਾਹ ਜੀ ਦੇ ਪਾਸੋਂ ਸਾਰੇ ਬਚਨ ਬਿਲਾਸ ਸੁਣੇ।
ਉਤਰੇ ਗਿਰਤੇ ਤਬ ਚੱਲ ਆਏ,
ਪੀਰ ਬੁੱਢਣ ਸ਼ਾਹ ਦੇ ਪਹਾੜ ਤੋਂ ਉਤਰ ਕੇ ਬਾਬਾ ਜੀ ਥੱਲੇ ਨੂੰ ਆਏ ਹਨ।
ਲੱਗੇ ਬਿਲੋਕਨ ਥਾਨ ਸੁਹਾਏ,
ਉਹ ਸੁਹਾਵਣੀ ਥਾਂ ਵੇਖਣ ਲੱਗੇ ਨੇ। ਆਖਿਰਕਾਰ ਬਾਬਾ ਗੁਰਦਿੱਤਾ ਸਾਹਿਬ ਜੀ ਵੀ ਮਹਾਨ ਮਹਾਂਪੁਰਖ ਨੇ, ਉਹ ਸਾਰੀ ਭੂਮੀ ਵੇਖਦੇ ਹਨ।
ਕਾਰੀਗਰ ਮਜ਼ਦੂਰ ਬੁਲਵਾਏ,
ਕਾਰੀਗਰ ਮਿਸਤਰੀ ਸੱਦ ਲਏ, ਮਜ਼ਦੂਰ ਕਾਮੇ ਸੱਦ ਲਏ।
ਸਤਨਾਮ ਕੈ ਗੁਰੂ ਮਨਾਏ,
ਸੱਚੇ ਨਾਮ ਦਾ ਜਾਪ ਜਪ ਕੇ ਗੁਰੂ ਸਾਹਿਬ ਜੀ ਦੇ ਚਰਨਾਂ ਚ ਅਰਦਾਸ ਕਰਕੇ ਧੰਨ ਬਾਬਾ ਗੁਰਦਿੱਤਾ ਸਾਹਿਬ ਜੀ ਨੇ ਕੀਰਤਪੁਰ ਸਾਹਿਬ ਨਗਰ ਦਾ ਟੱਕ ਲਾਇਆ।
ਬਾਂਟਿਓ ਸਭ ਮੈਂ ਬਹੁ ਮਿਸ਼ਟਾਨ,
ਮਠਿਆਈ ਮੰਗਾ ਕੇ ਸਾਰਿਆਂ ਦੇ ਵਿੱਚ ਮਠਿਆਈ ਵਰਤਾਈ ਹੈ।
ਟੱਕ ਲਗਾਇਓ ਆਪਣੇ ਪਾਨ,
ਖੁਦ ਬਾਬਾ ਜੀ ਨੇ ਆਪ ਆਪਣੇ ਹੱਥੀ ਕੀਰਤਪੁਰ ਸਾਹਿਬ ਨਗਰ ਦਾ ਟੱਕ ਲਾ ਕੇ ਨਗਰ ਦੀ ਆਰੰਭਤਾ ਕੀਤੀ।
ਰਚਨ ਲੱਗੇ ਕਾਰੀਗਰ ਕਨੇ,
ਕਾਰੀਗਰ ਲੱਗ ਗਏ ਸੋਹਣੇ ਮਕਾਨ ਬਣਾਉਣ ਲੱਗੇ, ਕਿਲੇ ਦਾ ਕੋਟ ਰਚਣ ਲੱਗੇ।
ਸੁੰਦਰ ਮੰਦਰ ਬੋਬਿਦ ਚਿਨੇ,
ਬਹੁਤ ਸੋਹਣੇ ਮਕਾਨਾਂ ਦੀ ਚਿਣਾਈ ਹੋਈ, ਗੁਰੂ ਸਾਹਿਬ ਜੀ ਦੇ ਮਹਿਲ ਬਣ ਕੇ ਤਿਆਰ ਹੋਣ ਲੱਗੇ।
ਜੈ ਕੈ ਤੇ ਗਨ ਲੋਕ ਬਸਾਏ,
ਹੋਰ ਵੀ ਕਈ ਘਰ ਬਣਾਏ, ਕਈ ਥਾਵਾਂ ਤੋਂ ਨਗਰ ਦੇ ਜਿਹੜੇ ਨੇੜੇ ਤੇੜੇ ਇਲਾਕੇ ਦੇ ਲੋਕ ਸਨ ਉਹਨਾਂ ਨੂੰ ਬੁਲਾ ਕੇ ਬਾਬਾ ਜੀ ਨੇ ਇਸ ਨਗਰ ਵਿੱਚ ਉਹਨਾਂ ਨੂੰ ਰਹਿਣ ਦੀ ਥਾਂ ਦਿੱਤੀ। ਜਿਹੜੇ ਆਪ ਮਕਾਨ ਬਣਾ ਸਕਦੇ ਉਹਨਾਂ ਨੂੰ ਜਗ੍ਹਾ ਦੇ ਦਿੱਤੀ ਵੀ ਬਣਾ ਲਓ, ਜਿਹੜੇ ਕੋਈ ਨਹੀਂ ਸੀ ਬਣਾ ਸਕਦੇ ਉਹਨਾਂ ਨੂੰ ਬਣਾ ਕੇ ਵੀ ਦਿੱਤੇ। ਏਦਾਂ ਬਾਬਾ ਗੁਰਦਿੱਤਾ ਸਾਹਿਬ ਜੀ ਨੇ ਨਗਰ ਵਸਾਇਆ ਕੀਰਤਪੁਰ ਸਾਹਿਬ।
ਗੁਰਪੁਰ ਜਾਨ ਭਾਈ ਸਮੁਦਾਇ,
ਗੁਰੂ ਕੀ ਨਗਰੀ ਜਾਣ ਕੇ ਬਹੁਤ ਲੋਕ ਆ ਕੇ ਇਸ ਨਗਰ ਚ ਵਸਣ ਲੱਗੇ, ਸੰਘਣੀ ਵਸੋਂ ਇਸ ਨਗਰ ਦੇ ਵਿੱਚ ਹੋਣ ਲੱਗੀ।
ਸ੍ਰੀ ਗੁਰਦਿੱਤਾ ਸਭ ਸੁਖ ਦੇ ਕੇ,
ਬਾਬਾ ਗੁਰਦਿੱਤਾ ਸਾਹਿਬ ਜੀ ਜਿੰਨੇ ਵੀ ਲੋਕ ਆ ਕੇ ਇਸ ਨਗਰ ਚ ਰਹਿੰਦੇ ਹੈ ਉਹਨਾਂ ਨੂੰ ਸਾਰੀਆਂ ਸਹੂਲਤਾਂ ਦਿੰਦੇ ਹੈ। ਜਿਹਨੂੰ ਜੋ ਚਾਹੀਦਾ, ਕੋਈ ਕਮੀ ਪੇਸ਼ੀ ਹੁੰਦੀ ਕਿਸੇ ਕੋਲ, ਕੋਈ ਕਹਿੰਦਾ ਜੀ ਸਾਡੇ ਕੋਲ ਸ਼ਤੀਰ ਕੋਈ ਨਹੀਂ ਛੱਤ ਪਾਉਣ ਨੂੰ, ਉਹਨਾਂ ਨੂੰ ਬਾਬਾ ਜੀ ਸ਼ਤੀਰ ਤੇ ਲੱਕੜ ਦਾ ਪ੍ਰਬੰਧ ਕਰ ਦਿੰਦੇ। ਕੋਈ ਕਹਿੰਦਾ ਜੀ ਸਾਡੇ ਕੋਲ ਮਾਇਆ ਨਹੀਂ, ਉਹਨਾਂ ਨੂੰ ਮਾਇਆ ਦੇ ਦਿੰਦੇ। ਜਿਹਨੂੰ ਜਿਹਨੂੰ ਜਿਹੜੀ ਜਿਹੜੀ ਵਸਤੂ ਦੀ ਲੋੜ ਹੁੰਦੀ ਉਹ ਬਾਬਾ ਗੁਰਦਿੱਤਾ ਸਾਹਿਬ ਜੀ ਪੂਰੀ ਕਰਾ ਦਿੰਦੇ।
ਨਰਸ ਕੀਲ ਕਰ ਤਹਾਂ ਬਸੈ ਕੇ,
ਬਹੁਤ ਸਾਰੇ ਲੋਕਾਂ ਨੂੰ ਸੱਦੇ ਭੇਜ ਕੇ ਬਾਬਾ ਗੁਰਦਿੱਤਾ ਸਾਹਿਬ ਜੀ ਨੇ ਇਸ ਨਗਰ ਵਿੱਚ ਉਹਨਾਂ ਦਾ ਨਿਵਾਸ ਕਰਾਇਆ। ਪੁਰਾਣੇ ਵੇਲਿਆਂ 'ਚ ਜਦੋਂ ਨਗਰ ਵਸਾਏ ਜਾਂਦੇ ਸਾਰੀਆਂ ਜਾਤੀਆਂ ਦੇ ਲੋਕ ਵਸਾਏ ਜਾਂਦੇ ਸੀ। ਲੁਹਾਰਾਂ ਨੂੰ ਵਸਾਇਆ ਜਾਂਦਾ ਵੀ ਜੇ ਨਗਰ 'ਚ ਕਿਤੇ ਲੋਹੇ ਦੇ ਕੰਮ ਦੀ ਲੋੜ ਪਵੇ ਤਾਂ ਉਹ ਲੁਹਾਰ ਕਰ ਸਕਣ। ਤਰਖਾਣਾਂ ਦੇ ਪਰਿਵਾਰ ਲਿਆ ਕੇ ਵਸਾਏ ਜਾਂਦੇ ਕਿ ਜਿਹਨੇ ਲੱਕੜ ਦੇ ਕੰਮ ਦੀ ਲੋੜ ਹੋਵੇ ਤਾਂ ਉਹ ਲੱਕੜ ਦਾ ਕੰਮ ਕਰ ਸਕਣ। ਜੁਲਾਇਆਂ ਦੇ ਘਰ ਉਹ ਵਸਾਉਣੇ ਵੀ ਜੇ ਕੱਪੜਾ ਬਣਾਉਣ ਦੀ ਲੋੜ ਪਵੇ ਤਾਂ ਉਹ ਕੱਪੜੇ ਦੀ ਬੁਣਤੀ ਕਰਨ। ਇੱਦਾਂ ਸਰਬ ਜਾਤੀਆਂ ਦੇ ਲੋਕ, ਸਰਬ ਵਰਨਾਂ ਦੇ ਲੋਕ ਉਹ ਨਗਰਾਂ ਵਿੱਚ ਵਸਾਏ ਜਾਂਦੇ ਸਨ, ਕਿਉਂਕਿ ਅੱਜ ਵਾਂਗੂ ਸ਼ਹਿਰਾਂ ਵਿੱਚ ਜਾਣ ਦੇ ਦੂਰ ਦਰੇਡੇ ਸਾਧਨ ਨਹੀਂ ਸਨ ਹੁੰਦੇ। ਨਗਰਾਂ ਵਿੱਚ ਹੀ ਲੋਕਾਂ ਨੂੰ ਆਪਣੀਆਂ ਸਾਰੀਆਂ ਲੋੜਾਂ ਪੂਰੀਆਂ ਕਰਨੀਆਂ ਪੈਂਦੀਆਂ। ਤਾਂ ਉਸ ਤਰੀਕੇ ਦੇ ਨਾਲ ਸਾਰੇ ਨਗਰ ਵਸਾਏ ਨੇ। ਬਾਬਾ ਗੁਰਦਿੱਤਾ ਸਾਹਿਬ ਜੀ ਵੀ ਇਸੇ ਤਰ੍ਹਾਂ ਨਗਰ ਦੀ ਰਚਨਾ ਕਰ ਰਹੇ ਨੇ।
ਬਸੇ ਆਪ ਪੀ ਬਹੁ ਸੁਖ ਪਾਏ,
ਆਪ ਵੀ ਬਾਬਾ ਜੀ ਨੇ ਇੱਥੇ ਮਕਾਨ ਥੋੜੇ ਦਿਨਾਂ 'ਚ ਹੀ ਬਣ ਕੇ ਤਿਆਰ ਹੋ ਗਿਆ, ਬਹੁਤ ਮਿਸਤਰੀ ਕਾਮੇ ਲਾਏ ਤੋ ਬਾਬਾ ਜੀ ਨੇ ਉੱਥੇ ਆਪਣਾ ਨਿਵਾਸ ਰੱਖਿਆ।
ਸਭ ਕੀ ਸੁੱਧ ਸੰਭਾਰ ਚਿਤ ਲਾਏ,
ਸਾਰਿਆਂ ਦੀ ਸੁੱਧ ਲਈ ਜਿੰਨੇ ਵੀ ਉੱਥੇ ਬਾਕੀ ਆ ਕੇ ਮਕਾਨ ਬਣਾ ਰਹੇ ਨੇ ਜਾਂ ਜਿਹੜੇ ਬਣਿਆ 'ਚ ਰਹਿ ਰਹੇ ਨੇ ਉਹਨਾਂ ਦੀ ਸਾਰਿਆਂ ਦੀ ਸੁੱਧ ਸਾਰ ਬਾਬਾ ਗੁਰਦਿੱਤਾ ਸਾਹਿਬ ਜੀ ਲੈਂਦੇ ਹਨ।
ਧਰੇ ਗਰਭ ਨੱਤੀ ਬੜ ਭਾਗਨ,
ਨਿਰੰਕਾਰ ਗੁਰੂ ਨਾਨਕ ਸਾਹਿਬ ਦੀ ਦਇਆ ਮਇਆ ਹੋਈ ਹੈ, ਮਾਤਾ ਅਨੰਤੀ ਜੀ ਨੇ ਗਰਭ ਧਾਰਨ ਕੀਤਾ ਹੈ।
ਬਸੇ ਸਦਾ ਪਤੀ ਕੇ ਅਨੁਰਾਗਨ,
ਮਾਤਾ ਅਨੰਤੀ ਜੀ ਸਦਾ ਆਪਣੇ ਪਤੀ ਦੇਵ ਬਾਬਾ ਗੁਰਦਿੱਤਾ ਸਾਹਿਬ ਜੀ ਦੀ ਆਗਿਆ 'ਚ ਚੱਲਦੇ ਹੈ, ਉਹਨਾਂ ਦੇ ਹੁਕਮ ਤੋਂ ਕਦੇ ਬਾਹਰ ਨਹੀਂ ਜਾਂਦੇ। ਜੋ ਆਗਿਆ ਬਾਬਾ ਗੁਰਦਿੱਤਾ ਸਾਹਿਬ ਜੀ ਕਰਦੇ ਨੇ ਉਹ ਮਾਤਾ ਅਨੰਤੀ ਜੀ ਸਿਰ ਮੱਥੇ ਪ੍ਰਵਾਨ ਕਰਦੇ ਹਨ।
ਪਾਤਸ਼ਾਹ ਸਪਤਮੇ ਪਰਸੂਤ,
ਸਤਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਹਰਿ ਰਾਏ ਸਾਹਿਬ ਜੀ ਮਹਾਰਾਜ ਜੀ ਦੇ ਜਨਮ ਦਾ ਪ੍ਰਕਾਸ਼ ਦਾ ਸਮਾਂ ਆ ਗਿਆ।
ਬਦਤ ਚੰਦ ਸਮ ਗਰਭ ਸਪੂਤ,
ਗਰਭਾਸ਼ੇ ਵਿੱਚ ਜਿਹੜਾ ਗਰਭ ਹੈ ਜਿਵੇਂ ਦੂਜ ਦੇ ਚੰਦਰਮਾ ਤੋਂ ਬਾਅਦ ਪੁੰਨਿਆਂ ਤਾਈਂ ਚੰਦਰਮਾ ਵਧਦਾ ਹੈ, ਇੱਦਾਂ ਗਰਭਾਸ਼ਿਆ ਵਿੱਚ ਸਮੇਂ ਬੀਤਣ ਦੇ ਨਾਲ, ਮਹੀਨੇ ਬੀਤਣ ਦੇ ਨਾਲ ਉਹ ਗਰਭ ਵੱਧ ਰਿਹਾ ਹੈ।
ਦੋਹਰਾ ਧਾਰਿਓ ਗਰਭ ਸਪੁੱਤਰ ਕੋ, ਵਧਿਓ ਸੋ ਅਧਿਕ ਆਨੰਦ।
ਮਾਤਾ ਨੱਤੀ ਜੀ ਨੇ ਗਰਭ ਧਾਰਨ ਕੀਤਾ ਹੈ ਸਪੁੱਤਰ ਦਾ ਔਰ ਉਹ ਵੱਧ ਰਿਹਾ ਹੈ।
ਸ਼੍ਰੀ ਗੁਰਦਿੱਤਾ ਚਿਤ ਵਿਖੇ, ਚਿਤ ਵਿਓ ਅਬ ਹੋਏ ਨੰਦ।
ਬਾਬਾ ਗੁਰਦਿੱਤਾ ਸਾਹਿਬ ਜੀ ਨੇ ਮਨ 'ਚ ਇੱਛਾ ਕੀਤੀ, ਮਨ 'ਚ ਸੋਚਿਆ ਕਿ ਹੁਣ ਸਾਹਿਬਜ਼ਾਦੇ ਦਾ ਜਨਮ ਹੋਣਾ ਹੈ, ਸਾਹਿਬਜ਼ਾਦੇ ਦਾ ਅਵਤਾਰ ਹੋਣਾ।
ਚੌਪਾਈ ਇਸ ਨਿਮਿਤ ਕਰ ਨਗਰ ਵਸਾਇਓ,
ਜਿਹੜਾ ਇਹ ਨਗਰ ਵਸਾਉਣ ਦਾ ਹੁਕਮ ਕੀਤਾ ਪਿਤਾ ਗੁਰਦੇਵ ਗੁਰੂ ਹਰਗੋਬਿੰਦ ਸਾਹਿਬ ਨੇ, ਜਿਹੜੇ ਸਾਹਿਬਜ਼ਾਦੇ ਨੇ ਜਨਮ ਲੈਣਾ, ਇਸੇ ਵਾਸਤੇ ਹੁਕਮ ਹੋਇਆ ਵੀ ਇਹਨਾਂ ਲਈ ਨਗਰ ਵਸਾਓ। ਉਹ ਨਗਰ ਵਸ ਗਿਆ, ਹੁਣ ਉਸ ਨਗਰ ਨੂੰ ਸਾਂਭਣ ਵਾਲੇ, ਉਸ ਨਗਰ ਦੇ ਵਿੱਚ ਅਵਤਾਰ ਧਾਰਨ ਕਰਨ ਵਾਲੇ, ਉਸ ਨਗਰ ਦੀ ਪਾਲਣਾ ਕਰਨ ਵਾਲੇ ਸਤਵੇਂ ਪਾਤਸ਼ਾਹ ਜੀ ਪ੍ਰਕਾਸ਼ ਧਾਰਨ ਕਰਕੇ ਆ ਰਹੇ ਨੇ। ਇਹ ਬਾਬਾ ਗੁਰਦਿੱਤਾ ਸਾਹਿਬ ਜੀ ਸੋਚ ਰਹੇ ਨੇ।
ਗੁਰ ਕੀਰਤਪੁਰ ਨਾਮ ਅਲਾਇਓ,
ਨਾਮ ਰੱਖਿਆ ਗੁਰ ਕੀਰਤਪੁਰ ਸਾਹਿਬ। ਗੁਰ ਕੀਰਤਪੁਰ ਸਾਹਿਬ, ਇਹ ਪਹਿਲਾ ਨਾਂ ਸੀ ਕੀਰਤਨਪੁਰ ਸਾਹਿਬ, ਗੁਰ ਕੀਰਤਨਪੁਰ ਸਾਹਿਬ। ਇੱਥੇ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ ਲਿਖਿਆ ਗੁਰ ਕੀਰਤਪੁਰ ਸਾਹਿਬ, ਇਹ ਨਾਮ ਰੱਖਿਆ ਗੁਰ ਕੀਰਤਪੁਰ। ਹੁਣ ਪ੍ਰਚਲਿਤ ਹੈ ਕੀਰਤਪੁਰ ਸਾਹਿਬ ਜੀ।
ਮਨ ਮੈਂ ਇਹੀ ਮਨੋਰਥ ਰੱਖਾ,
ਮਨ ਦੇ ਵਿੱਚ ਇਹੀ ਮਨੋਰਥ ਰੱਖਿਆ,
ਇਸੀ ਪੁੱਤਰ ਇਤ ਰਚਪੁਰ ਕਾਂਖਾ,
ਇਸੇ ਪੁੱਤਰ ਵਾਸਤੇ ਇਸ ਨਗਰ ਦੀ ਰਚਨਾ ਹੋਈ ਹੈ। ਗੁਰੂ ਹਰਗੋਬਿੰਦ ਸਾਹਿਬ ਨੇ ਇਸੇ ਸਾਹਿਬਜ਼ਾਦੇ ਵਾਸਤੇ ਇਸ ਨਗਰ ਨੂੰ ਵਸਾਉਣ ਦਾ ਹੁਕਮ ਕੀਤਾ।
ਸੁਖ ਕੇ ਸਹਿਤ ਬਸੋ ਦਿਨ ਟਾਰੇ,
ਸੁਖ ਦੇ ਸਹਿਤ ਬਾਬਾ ਗੁਰਦਿੱਤਾ ਸਾਹਿਬ ਜੀ ਇੱਥੇ ਨਿਵਾਸ ਕਰਦੇ ਨੇ। ਦਿਨ ਕੁਝ ਬਤੀਤ ਹੋ ਗਏ, ਸਦਮੇ ਪਾਤਸ਼ਾਹ ਧੰਨ ਗੁਰੂ ਹਰਿ ਰਾਏ ਸਾਹਿਬ ਜੀ ਨੇ ਪ੍ਰਕਾਸ਼ ਧਾਰਿਆ।
ਖੇਲੀ ਅਖੀਰ ਹੋਈ ਅਸਵਾਰੇ,
ਬਾਬਾ ਜੀ ਸ਼ਿਕਾਰ ਵੀ ਖੇਡਦੇ ਸੀ, ਸ਼ਸਤਰਧਾਰੀ ਮਹਾਂਪੁਰਖ ਨੇ। ਅੱਗੇ ਕਥਾ ਆਵੇਗੀ, ਸ਼ਿਕਾਰ ਖੇਡਦੇ ਹੀ ਖੇਡ ਵਰਤੀ ਸੀ ਕਿ ਬਾਬਾ ਜੀ ਨੂੰ ਆਪਣਾ ਤਨ ਤਿਆਗਣਾ ਪਿਆ। ਸ਼ਿਕਾਰ ਖੇਡਣ ਵਾਸਤੇ ਬਾਬਾ ਜੀ ਘੋੜੇ ਤੇ ਸਵਾਰ ਹੁੰਦੇ, ਦੂਰ ਤੱਕ ਜਾ ਕੇ ਸ਼ਿਕਾਰ ਖੇਡਦੇ ਨੇ।
ਸੁਪੱਟ ਸੰਗ ਚੜ ਵਿਚਰੇ ਬਾਹਰ,
ਬਹੁਤ ਸਾਰੇ ਸੂਰਮਿਆਂ ਯੋਧਿਆਂ ਦੇ ਸ਼ਸਤਰ ਧਾਰੀਆਂ ਦੇ ਸਮੇਤ ਬਾਬਾ ਜੀ ਵਿਚਰਦੇ ਹਨ।
ਦਿਨ ਪ੍ਰਤ ਬਸਿਓ ਨਗਰ ਪਾ ਜਾਹਰ,
ਦਿਨ ਪ੍ਰਤੀ ਦਿਨ ਕੀਰਤਪੁਰ ਸਾਹਿਬ ਦੀ ਜਿਹੜੀ ਵਸੋਂ ਹੈ ਉਹ ਸੰਘਣੀ ਹੋਣ ਲੱਗੀ। ਬਹੁਤ ਸਾਰੇ ਲੋਕ ਆ ਕੇ ਨਗਰ ਵਿੱਚ ਮਕਾਨ ਬਣਾ ਕੇ ਰਹਿਣ ਲੱਗੇ।
ਉਤ ਸ਼੍ਰੀ ਹਰਗੋਬਿੰਦ ਕੀ ਗਾਥਾ,
ਇਹ ਤਾਂ ਸੀ ਇੱਧਰ ਕੀਰਤਪੁਰ ਸਾਹਿਬ ਦਾ ਵਸਣ ਦਾ ਪ੍ਰਸੰਗ। ਉੱਧਰ ਹੁਣ ਧੰਨ ਗੁਰੂ ਹਰਗੋਬਿੰਦ ਸਾਹਿਬ ਦੀ ਗਾਥਾ ਸੁਣੋ। ਮਹਾਰਾਜ ਛੇਵੇਂ ਪਾਤਸ਼ਾਹ ਸ੍ਰੀ ਅੰਮ੍ਰਿਤਸਰ ਸਾਹਿਬ 'ਚ ਜਿਹੜੇ ਚੋਜ ਕਰ ਰਹੇ ਨੇ ਉਹਨਾਂ ਬਾਰੇ ਕਥਾ ਸੁਣੋ, ਸਤਿਗੁਰਾਂ ਦੇ ਇਤਿਹਾਸ ਦੀ
ਸੁਣੋ। ਸੰਤ ਸਿੱਖ ਪ੍ਰੀਤੀ ਸਾਥਾ,
ਇਹ ਸਤ ਸੰਗਿਓ ਗੁਰੂ ਕੀ ਕਥਾ ਸੁਣਨ ਵਾਲਿਓ, ਗੁਰ ਸਿੱਖੋ ਪ੍ਰੇਮ ਦੇ ਸਹਿਤ ਸਤਿਗੁਰੂ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਦੀ ਕਥਾ ਸੁਣੋ।
ਸੁਪਟਨ ਬ੍ਰਿੰਦ ਸਕੀਲਨ ਕਰੀ,
ਬਹੁਤ ਸਾਰੇ ਸੂਰਮਿਆਂ ਨੂੰ ਮਹਾਰਾਜ ਛੇਵੇਂ ਪਾਤਸ਼ਾਹ ਜੀ ਭਰਤੀ ਕਰ ਰਹੇ ਨੇ ਆਪਣੀ ਫੌਜ 'ਚ, ਕਿਉਂਕਿ ਪਤਾ ਆਉਣ ਵਾਲੇ ਸਮੇਂ 'ਚ ਜੰਗ ਲੜਨੇ ਹਨ। ਤੋ ਸਤਿਗੁਰੂ ਜੀ ਨੇ ਭਰਤੀ ਸ਼ੁਰੂ ਕੀਤੀ ਹੋਈ ਹੈ। ਦੋ ਦੋ ਚਾਰ ਚਾਰ ਦਸ ਦਸ ਸੂਰਮੇ ਮਹਾਰਾਜ ਜੀ ਦੇ ਕੋਲ ਤਕਰੀਬਨ ਰੋਜ਼ ਹੀ ਭਰਤੀ ਹੁੰਦੇ ਨੇ।
ਆਯੁਧ ਵਿਦਿਆ ਮੈਂ ਹਿਤ ਤਰੇ,
ਔਰ ਜਿਹੜੇ ਯੋਧਿਆਂ ਨੂੰ ਮਹਾਰਾਜ ਜੀ ਭਰਤੀ ਕਰਦੇ ਉਹਨਾਂ ਨੂੰ ਸ਼ਸਤਰ ਵਿਦਿਆ ਦਾ ਅਭਿਆਸ ਕਰਾਉਂਦੇ। ਖੁਦ ਆਪ ਵੀ ਛੇਵੇਂ ਪਾਤਸ਼ਾਹ ਸ਼ਸਤਰ ਵਿਦਿਆ ਦਾ ਬਹੁਤ ਅਭਿਆਸ ਕਰਦੇ ਹਨ, ਔਰ ਆਪਣੇ ਸੂਰਮਿਆਂ ਕੋਲੋਂ ਵੀ ਸ਼ਸਤਰ ਵਿਦਿਆ ਦਾ ਅਭਿਆਸ ਕਰਾਉਂਦੇ ਹਨ।
ਛੋਰੇ ਬਾਨ ਤੁਫੰਗਨ ਭਰ ਭਰ,
ਬੰਦੂਕਾਂ ਭਰ ਭਰ ਕੇ ਚਲਾਉਂਦੇ ਨੇ, ਨਿਸ਼ਾਨੇਬਾਜ਼ੀ ਕਰਦੇ ਹੈ। ਫਿਰ ਤੀਰ ਕਮਾਨ ਜਿਹੜੇ ਨੇ ਉਹ ਪਕੜ ਕੇ ਤੀਰਾਂ ਨਾਲ ਨਿਸ਼ਾਨੇ ਲਾਉਂਦੇ ਨੇ।
ਹਤੇ ਨਿਸ਼ਾਨੋ ਆਗੇ ਧਰ ਧਰ,
ਸਾਹਮਣੇ ਨਿਸ਼ਾਨਾ ਰੱਖ ਕੇ ਨਿਸ਼ਾਨੇ ਨੂੰ ਮਾਰਦੇ ਨੇ, ਗੋਲੀ ਨਾਲ ਨਿਸ਼ਾਨਾ ਲਾਉਂਦੇ ਨੇ, ਤੀਰ ਨਾਲ ਵੀ ਨਿਸ਼ਾਨਾ ਲਾਉਂਦੇ ਨੇ।
ਕਬੂ ਅਖੀਰ ਬ੍ਰਿਤ ਕੋ ਕਰੀ,
ਕਦੇ ਮਹਾਰਾਜ ਜੀ ਸ਼ਿਕਾਰ ਤੇ ਵੀ ਚੜ੍ਹਦੇ ਨੇ, ਸ਼ਿਕਾਰ ਤੇ ਕਦੇ ਕਦੇ ਜਾਂਦੇ, ਕਦੇ ਮਹਾਰਾਜ ਸੱਚੀ ਪਾਤਸ਼ਾਹ ਸ਼ਸਤਰ ਵਿਦਿਆ ਦਾ ਅਭਿਆਸ ਤਾਂ ਰੋਜ਼ ਹੀ ਹੁੰਦਾ। ਜਿਦਨ ਸ਼ਿਕਾਰ ਤੇ ਜਾਂਦੇ ਉਦਨ ਵੀ ਸ਼ਸਤਰ ਵਿਦਿਆ ਦਾ ਅਭਿਆਸ ਹੀ ਹੁੰਦਾ, ਕਿਉਂਕਿ ਸ਼ਿਕਾਰ ਖੇਡਦਿਆਂ ਵੀ ਸ਼ਸਤਰਾਂ ਨੂੰ ਚਲਾਇਆ ਜਾਂਦਾ, ਸ਼ਸਤਰਾਂ ਦਾ ਹੀ ਅਭਿਆਸ ਹੁੰਦਾ। ਹਾਂਜੀ,
ਮ੍ਰਿਗਨ ਉਧਾਰੀ ਪ੍ਰਾਣ ਜੇ ਹਰੇ,
ਬਹੁਤ ਸਾਰੇ ਹਿਰਨਾਂ ਦਾ ਉਧਾਰ ਕਰਦੇ ਸ਼ਿਕਾਰ ਖੇਡ ਕੇ, ਮਹਾਰਾਜ ਉਹਨਾਂ ਦੇ ਪ੍ਰਾਣ ਹਰ ਕੇ ਉਹਨਾਂ ਦਾ ਉਧਾਰ ਕਰਦੇ ਹਨ।
ਸਿੱਖ ਸੰਗਤ ਚੋਂ ਦਿਸ਼ਤੇ ਆਵੇ,
ਚਾਰਾਂ ਦਿਸ਼ਾਵਾਂ ਤੋਂ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਬੇਅੰਤ ਸਿੱਖ ਸੰਗਤਾਂ ਚੱਲ ਕੇ ਆਉਂਦੀਆਂ ਨੇ।
ਮਨ ਬਾਂਛਤ ਗੁਰ ਤੇ ਬਰ ਪਾਵੇ,
ਮਹਾਰਾਜ ਜੀ ਕੋਲੋਂ ਮਨ ਬਾਂਛਤ ਫਲ ਉਹ ਪ੍ਰਾਪਤ ਕਰਦੇ ਹਨ।
ਕੀਰਤ ਕਿਦੋਂ ਮਾਲਤੀ ਫੂਲੀ,
ਏਦਾਂ ਕਹਿ ਲਈਏ ਕਿ ਸਤਿਗੁਰਾਂ ਦੀ ਕੀਰਤੀ ਦੀ ਜਿਹੜੀ ਮਾਲਤੀ ਦੇ ਫੁੱਲ ਜਿਵੇਂ ਫੁੱਲਦੇ ਹਨ, ਏਦਾਂ ਸਤਿਗੁਰਾਂ ਦੀ ਕੀਰਤੀ ਮਾਲਤੀ ਦੇ ਫੁੱਲਾਂ ਵਾਂਗੂ ਫੈਲੀ ਹੈ।
ਪੰਕਤ ਕਿਦੋਂ ਮਰਾਲਨ ਭੂਲੀ,
ਜਾਂ ਏਦਾਂ ਕਹਿ ਲਈਏ ਵੀ ਆਕਾਸ਼ ਵਿੱਚ ਮਰਾਲਾਂ ਦੀ, ਮਰਾਲ ਕਹਿੰਦੇ ਕੂੰਜਾਂ ਨੂੰ, ਕੂੰਜਾਂ ਦੀ ਉਡਾਰੀ ਬੜੀ ਲੰਮੀ ਹੁੰਦੀ ਹੈ। ਕਹਿੰਦੇ ਮੰਨ ਲਓ ਵੀ ਉਹ ਸ਼ਾਇਦ ਭੁੱਲ ਗਏ ਨੇ ਵੀ ਅਸੀਂ ਕਿੱਧਰ ਜਾਣਾ। ਉਹਨਾਂ ਦੀ ਉਹ ਕੂੰਜਾਂ ਦੀ ਜਿਹੜੀ ਡਾਰ ਹੈ ਉਹ ਸੱਜਿਓਂ ਖੱਬੇ, ਖੱਬਿਓਂ ਸੱਜੇ, ਕਦੇ ਕਿੱਧਰ ਕਦੇ ਕਿੱਧਰ ਉੱਡੇ ਫਿਰਦੇ। ਕਹਿੰਦੇ ਮਾਨੋ ਏਦਾਂ ਸਤਿਗੁਰਾਂ ਦੀ ਕੀਰਤੀ ਸਾਰੇ ਪਾਸੇ ਪਸਰ ਰਹੀ ਹੈ। ਹਾਂਜੀ,
ਕਿਦੋਂ ਚੰਦ੍ਰਿਕਾ ਜਗਤ ਬਿਥਾਰੀ,
ਜਾਂ ਏਦਾਂ ਕਹਿ ਲਓ ਜਿਵੇਂ ਪੂਰਨਮਾਸ਼ੀ ਦੀ ਰਾਤ ਨੂੰ ਚੰਦਰਮਾ ਦੀ ਚਾਨਣੀ ਸਾਰੇ ਪਾਸੇ ਫੈਲਦੀ ਹੈ, ਏਦਾਂ ਚੰਦਰਮਾ ਦੀ ਚਾਨਣੀ ਵਾਂਗੂ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਦੀ ਕੀਰਤੀ ਫੈਲ ਰਹੀ ਹੈ, ਸਤਿਗੁਰਾਂ ਦਾ ਜਸ ਪਸਰ ਰਿਹਾ ਹੈ।
ਪਾਰਦ ਸਮ ਉਚਰੇ ਨਰ ਨਾਰੀ,
ਪਾਰਦ ਕਹਿੰਦੇ ਆ ਪਾਰੇ ਨੂੰ, ਪਾਰਾ ਚਿੱਟੇ ਰੰਗ ਦਾ ਉਜਵਲ ਹੁੰਦਾ ਨਾ, ਏਦਾਂ ਸਤਿਗੁਰਾਂ ਦੀ ਉਜਵਲੀ ਕੀਰਤੀ ਪਾਰੇ ਦੇ ਸਮ ਜਿਹੜੀ ਹੈ ਉਹ ਸਾਰੇ ਜਗਤ ਵਿੱਚ ਹਰ ਇੱਕ ਨਰ ਨਾਰੀ ਦੀ ਜ਼ੁਬਾਨ ਤੇ ਹੈ, ਹਰ ਇੱਕ ਨਰ ਨਾਰੀ ਦੀ ਰਸਨਾ ਤੇ ਗੁਰੂ ਹਰਗੋਬਿੰਦ ਸਾਹਿਬ ਦੀ ਵਡਿਆਈ ਹੈ।
ਚੌਂਦਿਸ਼ ਮੈਂ ਜੈ ਕਹਾਂ ਸੋਏਲੀ,
ਕਹਿੰਦੇ ਚਾਰਾਂ ਦਿਸ਼ਾਵਾਂ ਦੇ ਵਿੱਚ ਮਹਾਰਾਜ ਜੀ ਦੀ ਕੀਰਤੀ ਜਿਹੜੀ ਹੈ ਉਹ ਸੁਖਦਾਈ ਹੈ, ਸ਼ੋਭਨੀਕ ਹੈ।
ਰਾਏ ਬੇਲ ਕੈ ਖਿਰੀ ਚੰਬੇਲੀ,
ਏਦਾਂ ਕਹਿ ਲਈਏ ਮਾਨੋ ਜਿਵੇਂ ਰਾਏ ਬੇਲ ਦੀ ਜਾਂ ਚੰਬੇਲੀ ਦੀ ਜਿਹੜੀ ਖੁਸ਼ਬੂ ਹੈ ਉਹਦੇ ਵਾਂਗੂ ਮਹਾਰਾਜ ਜੀ ਦੀ ਕੀਰਤੀ ਖਿੜੀ ਹੋਈ, ਰਾਏ ਬੇਲ ਚੰਬੇਲੀ ਵਾਂਗੂ ਖਿੜੀ ਹੋਈ ਹੈ।
ਜੋਧਾ ਗੁਰੂ ਮਹਾ ਉਪਕਾਰੀ,
ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੀ ਪਾਤਸ਼ਾਹ ਜੀ ਮਹਾਰਾਜ ਮਹਾਨ ਯੋਧੇ ਨੇ, ਮਹਾਨ ਪਰਉਪਕਾਰੀ ਨੇ, ਇਹ ਕੀਰਤੀ ਹੁੰਦੀ ਹੈ। ਪਾਤਸ਼ਾਹ ਜੀ ਦੀ ਵਡਿਆਈ ਕੀ ਹੋ ਰਹੀ ਹੈ? ਕਹਿੰਦੇ ਜੀ ਗੁਰੂ ਹਰਗੋਬਿੰਦ ਸਾਹਿਬ ਬੜੇ ਮਹਾਨ ਯੋਧੇ ਨੇ, ਤੇ ਜਿੱਥੇ ਯੋਧੇ ਨੇ ਉੱਥੇ ਮਹਾਨ ਪਰਉਪਕਾਰੀ ਵੀ ਨੇ, ਕਿਉਂਕਿ ਉਹਨਾਂ ਨੇ ਸੂਰਮਤਾਈ ਦਾ ਧਰਮ ਧਾਰਨ ਹੀ ਇਸ ਕਰਕੇ ਕੀਤਾ ਕਿ ਪਰਉਪਕਾਰ ਕਰਨਾ। ਜੇ ਸ਼ਸਤਰ ਧਾਰਨ ਕੀਤੇ ਨੇ ਤੇ ਪਰਉਪਕਾਰ ਵਾਸਤੇ ਧਾਰੇ ਆ। ਮਹਾਰਾਜ ਜੀ ਜੇ ਜੰਗ ਲੜ ਰਹੇ ਨੇ ਤਾਂ ਉਹ ਪਰਉਪਕਾਰ ਵਾਸਤੇ ਲੜ ਰਹੇ ਨੇ, ਆਪਣਾ ਕੋਈ ਨਿੱਜੀ ਸਵਾਰਥ ਥੋੜ੍ਹੀ ਆ ਸਤਿਗੁਰਾਂ ਦਾ। ਪਰਉਪਕਾਰ ਵਾਸਤੇ ਜੰਗ ਯੁੱਧ ਲੜ ਰਹੇ ਨੇ ਵੀ ਇਹ ਜਿਹੜੇ ਤੁਰਕ ਨੇ ਮਲੇਛ ਨੇ ਇਹ ਜਰਵਾਣੇ ਬਣ ਕੇ ਲੋਕਾਂ ਦੀ ਭਖਿਆ ਕਰ ਰਹੇ ਨੇ, ਤੇ ਉਹਨਾਂ ਦੇ ਵਾਸਤੇ ਪਰਉਪਕਾਰ ਵਾਸਤੇ ਨਾ ਜਰਵਾਣਿਆਂ ਦਾ ਰਾਜ ਖਤਮ ਹੋਵੇ, ਉਹਦੇ ਲਈ ਮਹਾਰਾਜ ਸੱਚੇ ਪਾਤਸ਼ਾਹ ਜੀ ਸ਼ਸਤਰਧਾਰੀ ਬਿਰਤੀ ਧਾਰਨ ਕਰਕੇ ਜੰਗ ਯੁੱਧ ਲੜ ਰਹੇ ਹੈ। ਕੱਲਾ ਇਹੀ ਪਰਉਪਕਾਰ ਨਹੀਂ, ਜਿਹੜੀਆਂ ਜੋਗਣੀਆਂ ਬਹੁਤ ਲੰਮੇ ਅਰਸੇ ਤੋਂ ਭੁੱਖੀਆਂ ਸੀ, ਉਹ ਇੰਨੇ ਲੰਮੇ ਅਰਸੇ ਤੋਂ ਕਹਿੰਦੇ ਜਦੋਂ ਜੀ ਪੁਰਾਤਨ ਵੇਲਿਆਂ 'ਚ ਜੰਗ ਯੁੱਧ ਹੋਏ, ਧਰਮ ਯੁੱਧ ਹੋਏ, ਉਦੋਂ ਦਾ ਅਸੀਂ ਖਾਧਾ ਹੈ ਮਾਸ ਸੂਰਮਿਆਂ ਦਾ ਅਤੇ ਖੂਨ ਪੀਤਾ, ਮੁੜ ਕੇ ਪੀਤਾ ਨਹੀਂ, ਕਿਉਂਕਿ ਧਰਮ ਯੁੱਧ ਹੋਇਆਂ ਨੂੰ ਸੈਂਕੜੇ ਸਾਲ ਹੋ ਗਏ ਹਨ, ਸੈਂਕੜੇ ਸਾਲ ਧਰਮ ਯੁੱਧ ਹੋਇਆ ਹੀ ਨਹੀਂ। ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਨੇ ਧਰਮ ਯੁੱਧ ਲੜਿਆ, ਉਸ ਯੁੱਧ ਵਿੱਚ ਸੂਰਮੇ ਲੜੇ, ਸੂਰਮੇ ਸ਼ਹੀਦ ਹੋਏ, ਉਹਨਾਂ ਦਾ ਖੂਨ ਤੇ ਮਾਸ ਭੱਖ ਕੇ ਉਹ ਜੋਗਣੀਆਂ ਵੀ ਤ੍ਰਿਪਤ ਹੋਈਆਂ, ਯਾਨੀ ਕਿ ਸਰਬ ਪੱਖਾਂ ਕਰਕੇ ਛੇਵੇਂ ਪਾਤਸ਼ਾਹ ਪਰਉਪਕਾਰ ਹੀ ਕਰ ਰਹੇ। ਤਦੇ ਭਾਈ ਗੁਰਦਾਸ ਸਾਹਿਬ ਜੀ ਨੇ ਬਚਨ ਲਿਖੇ ਨੇ, ਦਲ ਭੰਜਨ ਗੁਰਸੂਰਮਾ ਵੱਡ ਯੋਧਾ ਵੋ ਪਰਉਪਕਾਰੀ। ਸਤਿਗੁਰੂ ਸੱਚੇ ਪਾਤਸ਼ਾਹ ਵੱਡੇ ਯੋਧੇ ਨੇ ਤੇ ਪਰਉਪਕਾਰੀ ਨੇ, ਮਹਾਰਾਜ ਛੇਵੇਂ ਪਾਤਸ਼ਾਹ ਤੋਂ ਮਹਾਨ ਪਰਉਪਕਾਰ ਕਰ ਰਹੇ ਹਨ।
ਹਿਰਦੇ ਗਿਆਨ ਕਨ ਸਦ ਇੱਕ ਸਾਰੀ,
ਔਰ ਬਾਹਰੋਂ ਜੰਗ ਭਾਵੇਂ ਲੜਦੇ ਹੈ ਪਰ ਹਿਰਦੇ ਚ ਘਨਾ ਆਨੰਦ ਗਿਆਨ ਹੈ। ਹਿਰਦੇ ਵਿੱਚ ਜਿਹੜਾ ਗਿਆਨ ਹੈ ਉਹ ਇੱਕ ਰਸ ਹੈ, ਉਹਦੇ ਚ ਫਰਕ ਨਹੀਂ ਪੈਂਦਾ ਕਿ ਜੰਗ ਲੜਨ ਵੇਲੇ ਬਿਰਤੀ ਬਾਹਰ ਮੁਖੀ ਹੋਵੇ ਤੇ ਅੰਦਰ ਦੀ ਖੇਡ ਥੋੜ੍ਹੀ ਹੈ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਜਿਹੜੀ ਬਦਲ ਜਾਏ। ਕਹਿੰਦੇ ਅੰਦਰੋਂ ਖੇਡ ਗਿਆਨ ਦੀ ਇੱਕ ਰਸ ਉਸੇ ਤਰ੍ਹਾਂ ਹੀ ਹੈ, ਕਿਉਂਕਿ ਪਾਤਸ਼ਾਹ ਕੇਵਲ ਬਾਹਰੋਂ ਸਰੀਰ ਕਰਕੇ ਲੜਦੇ ਨਜ਼ਰ ਆ ਰਹੇ ਨੇ ਪਰ ਸੁਰਤ ਤਾਂ ਉੱਥੇ ਹੀ ਹੈ ਨਾ, ਖੇੜੇ ਵਿੱਚ, ਪਰਮ ਆਨੰਦ ਵਿੱਚ, ਜਿਹੜੀ ਅੰਮ੍ਰਿਤ ਵੇਲੇ ਪਦਮ ਆਸਣ ਲਾ ਕੇ ਗੁਰੂ ਹਰਗੋਬਿੰਦ ਸਾਹਿਬ ਧਿਆਨ 'ਚ ਬਹਿੰਦੇ ਆ ਨਾ ਰੋਜ਼ ਇਸ਼ਨਾਨ ਕਰਕੇ, ਉਸ ਵੇਲੇ ਜਿੱਥੇ ਸੁਰਤ ਟਿਕੀ ਹੁੰਦੀ ਆ ਮਹਾਰਾਜ ਜੀ ਦੀ, ਰਣ ਭੂਮੀ ਜਦੋਂ ਤੀਰ ਚਲਾ ਰਹੇ ਨੇ ਉੱਥੇ ਵੀ ਸੁਰਤ ਉੱਥੇ ਹੀ ਟਿਕੀ ਹੋਈ ਹੈ ਆਤਮ ਆਨੰਦ 'ਚ। ਉਹ ਗਿਆਨ ਦੀ ਜਿਹੜੀ ਘਣਾ ਆਨੰਦ ਅਵਸਥਾ ਹੈ ਉਹਦੇ 'ਚੋਂ ਬਿਰਤੀ ਉਚਾਟ ਨਹੀਂ ਹੁੰਦੀ, ਉੱਥੇ ਇੱਕ ਰਸ ਸਮਾਨ ਬਿਰਤੀ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਬਣੀ ਹੋਈ। ਸਾਡੀਆਂ ਬਿਰਤੀਆਂ ਸਭ ਦਿਨ ਬਦਲਦੀਆਂ ਰਹਿੰਦੀਆਂ, ਸਾਰਾ ਦਿਨ ਬਦਲਦੀਆਂ, ਸਵੇਰ ਤੋਂ ਲੈ ਕੇ ਰਾਤ ਦੇ ਸੌਣ ਤਾਈਂ ਖਬਰੇ ਕਿੰਨੀ ਕੁ ਵੇਰੀਆਂ ਸਾਡੀਆਂ ਬਿਰਤੀਆਂ ਦੇ ਉਤਰਾਅ ਚੜਾਅ ਹੁੰਦੇ ਹੈ, ਪਰ ਛੇਵੇਂ ਪਾਤਸ਼ਾਹ ਜੀ ਦੀ ਬਿਰਤੀ ਸਦਾ ਇੱਕ ਰਸ ਹੈ, ਰਣ ਭੂਮੀ ਵਿੱਚ ਵੀ ਤੇ ਜਿੱਥੇ ਕੀਰਤਨ ਹੋ ਰਿਹਾ ਉੱਥੇ ਵੀ, ਤੇ ਜੇ ਅੰਮ੍ਰਿਤ ਵੇਲੇ ਸਾਧਨਾ 'ਚ ਬੈਠੇ ਨੇ ਉੱਥੇ ਵੀ, ਤੇ ਜੇ ਸ਼ਿਕਾਰ ਖੇਡ ਰਹੇ ਨੇ ਤੇ ਉੱਥੇ ਵੀ, ਬਿਰਤੀ ਇੱਕ ਰਸ ਉਸੇ ਤਰ੍ਹਾਂ ਹੀ ਬਣੀ ਹੋਈ ਹੈ, ਨਿਰੰਤਰ ਆਪਣੇ ਕਣਾਨੰਦ ਦੇ ਵਿੱਚ ਵਲੀਨ ਹੈ।
ਦੇਸ਼ ਵਿਦੇਸ਼ਨ ਸਗਲ ਜਹਾਨ,
ਦੇਸ਼ਾਂ ਵਿੱਚ ਵਿਦੇਸ਼ਾਂ ਵਿੱਚ ਸਾਰੇ ਜਹਾਨ ਵਿੱਚ,
ਤੁਰਤ ਸਹਾਇਕ ਹੋਏ ਸੁਖਦਾਨ,
ਇੱਕ ਅੱਖ ਦੇ ਫੋਰ ਵਿੱਚ ਮਹਾਰਾਜ ਸੱਚੀ ਪਾਤਸ਼ਾਹ ਜੀ ਜਾ ਕੇ ਸਹਾਇਕ ਹੋ ਜਾਂਦੇ, ਐਸੇ ਸੁਖਦਾਤੇ ਨੇ। ਜਿੱਥੇ ਵੀ ਦੇਸ਼ ਵਿਦੇਸ਼ ਪੂਰੇ ਸੰਸਾਰ ਭਰ ਵਿੱਚ ਮਹਾਰਾਜ ਜੀ ਨੂੰ ਕੋਈ ਅਰਾਧਦਾ ਚੇਤੇ ਕਰਦਾ, ਸਤਿਗੁਰੂ ਉੱਥੇ ਹੀ ਮਦਦਗਾਰ ਹੋ ਕੇ ਉਹਨਾਂ ਦੀ ਸਹਾਇਤਾ ਕਰਦੇ ਹੈ, ਉੱਥੇ ਹੀ ਸਹਾਇਕ ਬਣ ਕੇ ਪਹੁੰਚ ਜਾਂਦੇ ਹਨ।
ਅਨਕ ਕਾਮਨਾ ਹਲਤ ਮਜਾਰੀ,
ਇਸ ਲੋਕ ਦੇ ਵਿੱਚ ਮਹਾਰਾਜ ਜੀ ਆਪਣੇ ਸੇਵਕਾਂ ਦੀਆਂ ਅਨੇਕ ਕਾਮਨਾਵਾਂ ਪੂਰਨ ਕਰਦੇ। ਇਸ ਹਾਲਤ ਵਿੱਚ ਸਾਡੀਆਂ ਅਨੇਕ ਕਾਮਨਾਵਾਂ ਨੇ, ਉਹਦੀ ਪੂਰਤੀ ਸਤਿਗੁਰੂ ਜੀ ਕਰਦੇ ਹਨ।
ਪੁਰਵੇਂ ਸਿੱਖਣ ਬਿਰਧ ਸੰਭਾਰੀ,
ਆਪਣਾ ਬਿਰਧ ਸੰਭਾਲਦੇ ਨੇ। ਮਹਾਰਾਜ ਜੀ ਦਾ ਬਿਰਧ ਹੈ, ਬਿਰਧ ਕਹਿੰਦੇ ਨੇ ਪ੍ਰਣ ਨੂੰ, ਸਤਿਗੁਰਾਂ ਦਾ ਇਹ ਪ੍ਰਣ ਹੈ ਜਿਹੜਾ ਉਹਨਾਂ ਦੀ ਸ਼ਰਨ ਚ ਆਉਂਦਾ ਉਹਨੂੰ ਗਲ ਲਾਉਂਦੇ ਆ। ਇਹ ਬਿਰਧ ਮਹਾਰਾਜ ਛੇਵੇਂ ਪਾਤਸ਼ਾਹ ਜੀ ਆਪਣਾ ਸੰਭਾਲਦੇ ਹਨ।
ਪਲਤ ਵਿਖੇ ਨਿਜ ਸੇਵਕ ਸਾਰੇ,
ਕੱਲਾ ਇਸ ਲੋਕ ਵਿੱਚ ਹੀ ਨਹੀਂ, ਛੇਵੇਂ ਪਾਤਸ਼ਾਹ ਅੱਗੇ ਪਰਲੋਕ ਵਿੱਚ ਵੀ ਆਪਣੇ ਸੇਵਕਾਂ ਦੀ ਸੰਭਾਲ ਕਰਦੇ, ਇਸ ਲੋਕ ਵਿੱਚ ਵੀ ਤੇ ਪਰਲੋਕ ਵਿੱਚ ਵੀ, ਕਿਉਂਕਿ ਗੁਰਦੇਵ ਹਾਲਤ ਤੇ ਪਲਤ ਦੋਵਾਂ ਜਹਾਨਾਂ ਦੇ ਸਾਡੇ ਰਾਖੇ ਨੇ।
ਸਤਿ ਸ੍ਰੀ ਅਕਾਲ।
ਪਾਤਸ਼ਾਹ ਜੀ ਦੀ ਅੰਮ੍ਰਿਤ ਗੁਰਬਾਣੀ ਦਾ ਮਹਾਂਵਾਕ ਹੈ, ਦੋਵੇਂ ਥਾਵ ਰੱਖੇ ਗੁਰ ਸੂਰੇ, ਦੋਵੇਂ ਥਾਵ ਰੱਖੇ ਗੁਰ ਸੂਰੇ, ਦੋਵੇਂ ਥਾਂ ਯਾਨੀ ਕਿ ਆ ਲੋਕ ਵੀ ਤੇ ਦੂਜਾ ਉਹ ਪਰਲੋਕ ਵੀ, ਦੋਵਾਂ ਥਾਵਾਂ ਵਿੱਚ ਸਾਡੇ ਸੂਰਮੇ ਸਤਿਗੁਰੂ ਜੀ ਸਾਡੀ ਰੱਖਿਆ ਕਰਨ ਵਾਲੇ ਹੈ, ਕੱਲੇ ਇਸ ਲੋਕ 'ਚ ਹੀ ਨਹੀਂ ਪਰਲੋਕ ਵਿੱਚ ਵੀ ਨਾਲ ਡਿੱਬਣ ਵਾਲੇ ਨੇ। ਤਦ ਇਹ ਸੂਰਮਾ ਗੁਰੂ ਕਿਹਾ ਸਤਿਗੁਰਾਂ ਨੂੰ, ਗੁਰੂ ਹਰਗੋਬਿੰਦ ਸਾਹਿਬ ਸੂਰਮੇ ਗੁਰੂ ਨੇ ਇਸ ਜਹਾਨ ਵਿੱਚ ਵੀ ਰੱਖਿਆ ਕਰਦੇ, ਆਪਣੇ ਸੇਵਕਾਂ ਦੀਆਂ ਕਾਮਨਾਵਾਂ ਪੂਰੀਆਂ ਕਰਕੇ ਬਿਰਧ ਸੰਭਾਲਦੇ ਨੇ, ਔਰ ਅੱਗੇ ਪਰਲੋਕ ਵਿੱਚ ਵੀ ਆਪਣੇ ਸੇਵਕਾਂ ਨੂੰ ਉਭਾਰਦੇ ਨੇ।
ਜਮ ਪੀੜਾ ਤੇ ਲੀ ਤੇ ਉਬਾਰੇ,
ਅੱਗੇ ਪਰਲੋਕ ਵਿੱਚ ਜਿਹੜੀ ਜੰਮਾ ਦੀ ਪੀੜਾ ਬੜੀ ਭਿਆਨਕ ਪੀੜਾ ਹੈ, ਉਹ ਜੰਮਾ ਦਾ ਦੁੱਖ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਆਪਣੇ ਸੇਵਕਾਂ ਨੂੰ ਉਹ ਜੰਮਾ ਦੀ ਪੀੜਾ ਨਹੀਂ ਵਿਆਪਣ ਦਿੰਦੇ, ਜੰਮਾ ਦੀ ਪੀੜਾ ਤੋਂ ਉਭਾਰ ਲੈਂਦੇ ਹੈ। ਐਸੇ ਦਿਆਲੂ ਹਨ, ਐਸੇ ਕਿਰਪਾਲੂ ਹਨ।
ਜਾਣੇ ਜਗ ਮੈਂ ਪੀਰ ਅਨੇਕ,
ਇਹ ਗੱਲ ਸਾਰੇ ਜਗਤ ਵਿੱਚ ਬੜੇ ਬੜੇ ਪੀਰ ਜਾਣਦੇ ਨੇ ਗੁਰੂ ਸਾਹਿਬ ਦੀ ਮਹਿਮਾ ਨੂੰ, ਵੱਡੇ ਵੱਡੇ ਪੀਰਾਨ ਪੀਰ ਜਿਹੜੇ ਕਹੇ ਜਾਂਦੇ ਹੈ ਉਹ ਜਾਣਦੇ ਨੇ।
ਗੁਰਬਡ ਸਮਰੱਥ ਜਲਦ ਵਿਵੇਕ,
ਜਗਤ ਦੇ ਅਨੇਕਾਂ ਪੀਰ ਇਹ ਜਾਣਦੇ ਨੇ ਕਿ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਵੱਡੇ ਸਮਰੱਥ ਤੇ ਗਿਆਨ ਦੇ ਸਾਗਰ ਨੇ। ਵੱਡੇ ਵੱਡੇ ਪੀਰ ਇਹ ਗੱਲ ਜਾਣਦੇ ਹੈ ਕਿ ਧੰਨ ਗੁਰੂ ਹਰਗੋਬਿੰਦ ਸਾਹਿਬ ਵੱਡੇ ਸਮਰੱਥ ਗੁਰਦੇਵ ਹਨ।
ਸਿੱਧ ਤਪੇ ਪੰਡਿਤ ਬ੍ਰਹਮਚਾਰੀ,
ਵੱਡੇ ਵੱਡੇ ਸਿੱਧ ਤਪਸਵੀ ਪੰਡਿਤ ਬ੍ਰਹਮਚਾਰੀ,
ਪ੍ਰਭ ਮਾਰਗ ਕੇ ਜੇ ਹਿਤਕਾਰੀ,
ਜਿਹੜੇ ਪ੍ਰਭੂ ਦੇ ਮਾਰਗ ਦੇ ਹਿਤਕਾਰੀ ਨੇ, ਜਿਹੜੇ ਚਾਹੁੰਦੇ ਅਸੀਂ ਰੱਬ ਦੇ ਘਰ ਨੂੰ ਜਾਈਏ ਪਰ ਸਾਨੂੰ ਕੋਈ ਰਸਤਾ ਦੱਸੇ, ਪ੍ਰਭੂ ਮਾਰਗ ਦੇ ਰਸਤੇ ਨੂੰ ਜਾਣਨ ਦੀ ਜਗਿਆਸਾ ਜਿਨ੍ਹਾਂ ਦੇ ਅੰਦਰ ਹੈ।
ਨਾਨਾ ਵਿਦ ਜੇ ਸ਼ਕਤ ਤਰਈਆ,
ਜਿਹੜੇ ਨਾਨਾ ਪ੍ਰਕਾਰ ਦੀਆਂ ਰਿੱਧੀਆਂ ਸਿੱਧੀਆਂ ਸ਼ਕਤੀਆਂ ਨੂੰ ਧਾਰਨ ਕਰਨ ਵਾਲੇ ਸਿੱਧ ਪੁਰਸ਼ ਨੇ।
ਸਭ ਸਤਿਗੁਰ ਕੀ ਚੈਤ ਸਹਈਆ,
ਉਹ ਸਾਰੇ ਗੁਰੂ ਹਰਗੋਬਿੰਦ ਸਾਹਿਬ ਦੀ ਸਹਾਇਤਾ ਚਾਹੁੰਦੇ ਹੈ ਕਿ ਸਾਨੂੰ ਰੱਬ ਦੇ ਘਰ ਵਿੱਚ ਜਾਣ ਦਾ ਰਸਤਾ ਦੱਸ ਦੇਣ। ਵੱਡੇ ਵੱਡੇ ਸਿੱਧ ਤਪਸਵੀ ਬ੍ਰਹਮਚਾਰੀ ਉਹ ਸਭ ਗੁਰੂ ਹਰਗੋਬਿੰਦ ਸਾਹਿਬ ਦੀ ਸਹਾਇਤਾ ਚਾਹੁੰਦੇ ਹੈ ਕਿ ਸਾਨੂੰ ਨਿਰੰਕਾਰ ਦੇ ਘਰ ਦਾ ਰਾਹ ਦੱਸ ਦੇਣ। ਹਾਂਜੀ,
ਸ਼ਰਨੀ ਪਰਿਓ ਆਨ ਕਰ ਜੋ,
ਜਿਹੜਾ ਜਿਹੜਾ ਵੀ ਚਾਹੇ ਕੋਈ ਸਿੱਧ ਆ ਗਿਆ, ਪੀਰ ਆ ਗਿਆ, ਕੋਈ ਯੋਗੀ ਆ ਗਿਆ, ਕੋਈ ਤਪਸਵੀ ਆ ਗਿਆ, ਜਿਹੜਾ ਜਿਹੜਾ ਵੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਸ਼ਰਨ ਚ ਆ ਕੇ ਪੈ ਗਿਆ,
ਦੋਇ ਲੋਕਨ ਸੁਖ ਪਾਵਤ ਸੋ,
ਉਹਨੂੰ ਦੋਹਾਂ ਜਹਾਨਾਂ ਦਾ ਸੁਖ ਪ੍ਰਾਪਤ ਹੋ ਗਿਆ। ਜਿਹੜਾ ਜਿਹੜਾ ਵੀ ਸ਼ਰਨ ਆਇਆ ਉਹਨੂੰ ਦੋਹਾਂ ਜਹਾਨਾਂ ਦੇ ਸੁੱਖ ਦੀ ਪ੍ਰਾਪਤੀ ਹੋ ਗਈ। ਇਸ ਲੋਕ ਦੇ ਸੁੱਖ ਵੀ ਮਿਲ ਗਏ, ਪਰਲੋਕ ਦੇ ਸੁੱਖ ਵੀ ਮਿਲ ਗਏ। ਹਾਂਜੀ,
ਬਖਸ਼ੇ ਸ਼੍ਰੀ ਗੁਰ ਅਮਰ ਅਨੇਕ,
ਧੰਨ ਗੁਰੂ ਅਮਰਦਾਸ ਤੀਸਰੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਵੀ ਬਹੁਤ ਬਖਸ਼ੇ। ਸਤਿਗੁਰੂ ਤੀਸਰੇ ਪਾਤਸ਼ਾਹ ਗੁਰੂ ਨਾਨਕ ਸਾਹਿਬ, ਗੁਰੂ ਅੰਗਦ ਸਾਹਿਬ, ਗੁਰੂ ਅਮਰਦਾਸ ਸਾਹਿਬ ਨੇ ਬਹੁਤ ਜੀਵਾਂ ਨੂੰ ਬਖਸ਼ਿਆ।
ਰਾਮਦਾਸ ਗੁਰ ਦੀਨ ਬਿਵੇਕ,
ਧੰਨ ਗੁਰੂ ਰਾਮਦਾਸ ਸਾਹਿਬ ਜੀ ਨੇ ਵੀ ਬੇਅੰਤ ਜੀਵਾਂ ਨੂੰ ਬਿਵੇਕ ਬੁੱਧੀ ਦਾ ਦਾਨ ਦਿੱਤਾ।
ਸ਼੍ਰੀ ਅਰਜਨ ਤੇ ਗਿਆਨ ਜੇ ਲਹੇ,
ਬਹੁਤ ਨੇ ਜਿਨ੍ਹਾਂ ਨੇ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਪਾਤਸ਼ਾਹ ਪਾਸੋਂ ਗਿਆਨ ਪ੍ਰਾਪਤ ਕੀਤਾ।
ਇਨੋ ਵਿਖੇ ਜੀਵਤ ਜੇ ਰਹੇ,
ਕਹਿੰਦੇ ਕਈ ਸਿੱਖ ਐਸੇ ਵੀ ਸਨ ਜਿਹੜੇ ਗੁਰੂ ਅਮਰਦਾਸ ਸਾਹਿਬ ਦੇ ਵੇਲੇ ਦੀ ਜਿਨ੍ਹਾਂ ਸਿੱਖੀ ਧਾਰੀ ਹੋਈ, ਉਹ ਕਹਿੰਦੇ ਕੋਈ ਫਰਕ ਨਹੀਂ ਹੈ, ਅਸੀਂ ਗੁਰੂ ਅਮਰਦਾਸ ਸਾਹਿਬ ਦੇ ਦਰਸ਼ਨ ਕੀਤੇ ਨੇ, ਸਤਿਗੁਰੂ ਗੁਰੂ ਰਾਮਦਾਸ ਸਾਹਿਬ ਦੇ, ਗੁਰੂ ਅਰਜਨ ਸਾਹਿਬ ਦੇ ਦਰਸ਼ਨ ਕੀਤੇ ਨੇ, ਗੁਰੂ ਹਰਗੋਬਿੰਦ ਸਾਹਿਬ ਵੀ ਉਹਨਾਂ ਵਰਗੇ ਹੀ ਹਨ, ਕੋਈ ਫਰਕ ਨਹੀਂ ਹੈ। ਜੇ ਸ਼ਸਤਰ ਧਾਰੇ ਵੀ ਨੇ ਤਾਂ ਵੀ ਉਹਨਾਂ ਵਰਗੇ ਹੈ, ਸ਼ਸਤਰ ਧਾਰੇ ਨੇ ਤਾਂ ਪਰਉਪਕਾਰ ਵਾਸਤੇ ਧਾਰੇ ਹਨ।
ਸਭ ਆਵੀ ਗੁਰ ਕੇ ਦਰਬਾਰ,
ਸਭ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਰਬਾਰ ਚ ਹਾਜ਼ਰੀਆਂ ਭਰਦੇ ਨੇ।
ਦਰਸ਼ਨ ਪਰਸ ਲਈ ਸੁਖ ਸਾਰ,
ਮਹਾਰਾਜ ਜੀ ਦੇ ਦਰਸ਼ਨ ਪਰਸ ਕੇ ਸ੍ਰੇਸ਼ਟ ਸੁਖ ਪ੍ਰਾਪਤ ਕਰਦੇ ਹਨ।
ਕੀਤਕ ਗੁਰ ਕੇ ਨਿਕਟ ਰਹੰਤੇ,
ਕਈ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਪਾਸ ਵੀ ਰਹਿ ਜਾਂਦੇ ਮਹਾਰਾਜ ਜੀ ਦੇ ਚਰਨਾਂ ਵਿੱਚ।
ਕੀ ਚਿਤ ਕਰ ਦੇਸ਼ਨ ਵਿਚਰੰਤੇ,
ਕਈ ਮਹਾਰਾਜ ਜੀ ਕੋਲੋਂ ਆਗਿਆ ਲੈ ਕੇ ਦੇਸ਼ਾਂ ਵਿਦੇਸ਼ਾਂ ਚ ਪ੍ਰਚਾਰ ਕਰਨ ਜਾਂਦੇ, ਸਿੱਖੀ ਦਾ ਪ੍ਰਚਾਰ ਪ੍ਰਸਾਰ ਕਰਦੇ ਨੇ।
ਸਿੱਖ ਬਣਾਵੇ ਜੈ ਕੇ ਜਾਏ,
ਜਿੱਥੇ ਕਿੱਥੇ ਜਾ ਕੇ ਉਹ ਸਿੱਖ ਜਾ ਕੇ ਸਿੱਖਾਂ ਨੂੰ ਪੈਦਾ ਕਰਦੇ, ਸਿੱਖ ਬਣਾਉਂਦੇ।
ਵਿਸਥਾਰੇ ਸਿੱਖੀ ਸਭ ਥਾਈ,
ਸਰਬ ਥਾਵਾਂ ਤੇ ਗੁਰਸਿੱਖੀ ਦਾ ਵਿਸਥਾਰ ਕਰਦੇ ਹਨ।
ਭਾਈ ਬੈਲੋ ਭਗਤੂ ਆਦਿਕ,
ਭਾਈ ਬੈਲੋ ਜੀ ਵਰਗੇ ਮਹਾਂਪੁਰਖ, ਭਾਈ ਭਗਤੂ ਜੀ ਵਰਗੇ ਆਤਮ ਗਿਆਨੀ ਮਹਾਂਪੁਰਖ,
ਦੇਸ਼ ਵਿਦੇਸ਼ ਕਰੇ ਸਿੱਖ ਸਾਧਕ,
ਸਿਦਕ ਵਾਲੇ ਸਿੱਖਾਂ ਨੂੰ ਪੈਦਾ ਕਰਦੇ, ਸਿੱਖੀ ਦਾ ਬੀਜ ਬੀਜ ਕੇ ਸਿੱਖ ਬਣਾਉਂਦੇ।
ਇਮ ਗੁਰ ਸਿੱਖਨ ਕੇ ਬਹੁ ਸਿੱਖ,
ਏਦਾਂ ਗੁਰਸਿੱਖ ਜਿਹੜੇ ਨੇ ਅੱਗੇ ਹੋਰ ਗੁਰਸਿੱਖ ਪੈਦਾ ਕਰਦੇ ਹਨ।
ਹੋਏ ਲਖੇ ਸਭ ਭੂਤ ਭਵਿੱਖ,
ਭੂਤ ਕਾਲ ਵਿੱਚ ਭਵਿੱਖ ਕਾਲ ਵਿੱਚ ਵੀ ਐਸੇ ਸਿੱਖ ਨੇ।
ਸਾਹਿਬ ਪਾਨਾ ਗੁਰ ਟਿਗ ਰਹੇ,
ਬਾਬਾ ਪਾਨਾ ਜੀ ਜੋ ਬਾਬਾ ਬੁੱਢਾ ਸਾਹਿਬ ਦੇ ਸਪੁੱਤਰ ਨੇ, ਇਹ ਵੀ ਮਹਾਰਾਜ ਜੀ ਦੇ ਕੋਲ ਰਹਿੰਦੇ ਹਨ।
ਸੇਵਤ ਬਾਕ ਸੁਨੇ ਅਰ ਕਹੇ,
ਮਹਾਰਾਜ ਜੀ ਦੀ ਸੇਵਾ ਕਰਦੇ ਨੇ, ਪਾਤਸ਼ਾਹ ਜੀ ਦੇ ਬਚਨ ਬਿਲਾਸ ਸੁਣਦੇ ਹੈ। ਬੇਨਤੀ ਕੀਤੀ ਮਹਾਰਾਜ ਸੱਚੀ ਪਾਤਸ਼ਾਹ ਜੀ, ਆਪਾਂ ਵਡਾਲੀ ਨਗਰ ਨੂੰ ਚੱਲੀਏ। ਵਡਾਲੀ ਉਹ ਨਗਰ ਹੈ ਗੁਰੂ ਕੀ ਵਡਾਲੀ, ਜਿੱਥੇ ਮਹਾਰਾਜ ਛੇਵੇਂ ਪਾਤਸ਼ਾਹ ਜੀ ਨੇ ਪ੍ਰਕਾਸ਼ ਧਾਰਨ ਕੀਤਾ। ਉੱਥੇ ਗੁਰਦੇਵ ਜੀ ਚਰਨ ਪਾ ਰਹੇ ਨੇ। ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ। ਗਰੀਬ ਨਵਾਜ ਸਤਿਗੁਰੂ ਜੀ ਦਾ ਪਵਿੱਤਰ ਇਤਿਹਾਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ।